ਸਤਿਗੁਰੂ ਸਾਹਿਬ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਟੀਚਰ ਵਸ ਹੈ ਸੁਹਿਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉਠੀ ਚੱਲਿਆ ਤਾਂ ਧਨ ਖਾਕੂ ਰਾਲ ਮਨ ਮੈਂ ਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ ਧੰਨ ਸੋ ਤੇਰਾ ਥਾਨ ਰਹਾਓ ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਪੇੜੈ ਸਹ ਸੇਵ ਤੂੰ ਸਾਹੁਰੜੈ ਸੁਖ ਵਸ ਗੁਰ ਮਿਲੇ ਚਾਜੂ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁਖ ਸਭਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧਨ ਸੁਹਾਗਣੀ ਜਿਨ ਸਹ ਨਾਲ ਪਿਆਰ ਪੀੜੈ ਸਹੁ ਸੇਵ ਤੂੰ ਸਾਹੁਰੜੈ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਲੋਕ ਪਰਲੋਕ ਦੀਆਂ ਨਿਆਮਤਾਂ ਦੇ ਦਾਤੇ ਸਮਰੱਥ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕਰਕੇ ਆਪ ਜੀ ਤੋਂ ਵਰਸਾਏ ਹੋਏ ਇਸ ਅਸਥਾਨ ਸ਼ੋ ਘਰ ਵਿੱਚ ਆਰੰਭ ਕੀਤੀ ਔਰ ਚੱਲ ਰਹੀ ਲੜੀਵਾਰ ਨਿਰੰਤਰ ਕਥਾ ਦੇ ਅਧੀਨ ਅੱਜ ਦਾ ਸ਼ਬਦ 50 ਅੰਗ ਤੋਂ ਸ਼ੁਰੂ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਬਚਨ ਨੇ ਔਰ ਸ੍ਰੀ ਰਾਗ ਵਿੱਚ ਸਬਾਏ ਮਾਨ ਨੇ। ਇਸ ਸ਼ਬਦ ਦੇ ਭਾਵ ਅਰਥ ਇਸ ਤਰ੍ਹਾਂ ਨੇ, ਗੁਰੂ ਸਾਹਿਬ ਨੇ ਉਦਾਹਰਣ ਦਿੱਤੀ ਹੈ ਇੱਕ ਪਤਨੀ ਦੀ ਕਿ ਕਿਸੇ ਵੀ ਘਰ ਵਿੱਚ ਪਤਨੀ ਦੀ ਕੀਮਤ ਪਤੀ ਨਾਲ ਪੈਂਦੀ ਹੈ। ਇਸੇ ਤਰ੍ਹਾਂ ਇਹ ਜੋ ਬੁੱਧੀ ਹੈ ਇਹਨੂੰ ਸੁਖ ਇਹਨੂੰ ਆਨੰਦ ਇਸ ਜੀਵ ਆਤਮਾ ਨੂੰ ਆਨੰਦ ਜੇ ਮਿਲਣਾ ਤੇ ਜੇ ਇਹ ਪਰਮੇਸ਼ਰ ਵਾਹਿਗੁਰੂ ਪਤੀ ਦੇ ਚਰਨਾਂ ਵਿੱਚ ਜੁੜੀ ਰਹੇਗੀ ਤੇ ਫਿਰ ਇਹਨੂੰ ਇਸ ਲੋਕ ਵਿੱਚ ਵੀ ਆਨੰਦ ਹੈ ਤੇ ਪਰਲੋਕ ਵਿੱਚ ਵੀ ਆਨੰਦ ਮਿਲੇਗਾ। ਔਰ ਇੱਕ ਰਹਾਉ ਦੀ ਤੁਕ ਹੈ, ਜਿਸ ਬੁੱਧੀ ਨੇ ਜਿਸ ਮਨੁੱਖ ਨੇ ਜਿਹਦੇ ਅੰਦਰ ਪਰਮਾਤਮਾ ਨੂੰ ਵੇਖਣ ਦਾ ਚਾਅ ਹੋਇਆ ਤੇ ਸੰਸਾਰ ਦੀਆਂ ਚੀਜ਼ਾਂ ਤੋਂ ਵਿਰਾਗ ਹੋ ਗਿਆ ਹੈ, ਉਸ ਮਨੁੱਖ ਦਾ ਜੀਵਨ ਅਸਥਾਨ ਧਨ ਹੈ। ਇਹ ਇਸ ਸਾਰੇ ਸ਼ਬਦ ਦੇ ਭਾਵ ਅਰਥ ਛੋਟੇ ਅਰਥ ਨੇ, ਭਾਵੇਂ ਕਿ ਤਕਰੀਬਨ ਸਾਰੇ ਹੀ ਅਰਥਾਂ ਵਿੱਚ ਟੀਕਿਆਂ ਵਿੱਚ ਆਪਣੇ ਹਿਸਾਬ ਨਾਲ ਵਿਦਵਾਨਾਂ ਨੇ ਇਹ ਸ਼ਬਦ ਦੇ ਅਰਥ ਤਿੱਚਰ ਬਸੈ ਸੁਹੇਲੜੀ, ਇਹਦਾ ਅਰਥ ਸਰੀਰ ਕੀਤਾ ਹੈ, ਦੇਹ ਕੀਤਾ ਹੈ ਕਿ ਇਹ ਸਰੀਰ ਇਹ ਦੇਹ ਉਨ੍ਹਾਂ ਚਿਰ ਹੀ ਤੈਨੂੰ ਇੱਥੇ ਸਤਿਕਾਰ ਮਿਲ ਰਿਹਾ ਸੰਸਾਰ ਵਿੱਚ ਜਿੰਨਾ ਚਿਰ ਤੇਰਾ ਮਾਲਕ ਜੋਤ ਨਿਰੰਜਨ ਵਾਹਿਗੁਰੂ ਅਕਾਲ ਪੁਰਖ ਤੇਰੇ ਵਿੱਚ ਵਸਦਾ ਪਿਆ। ਜਿੱਦਣ ਉਹ ਇਸ ਸਰੀਰ ਵਿੱਚੋਂ ਨਿਕਲ ਗਿਆ ਤੇਰੀ ਕਿਸੇ ਬਾਤ ਨਹੀਂ ਪੁੱਛਣੀ ਤੇ ਤੂੰ ਮਿੱਟੀ ਵਿੱਚ ਰੁਲ ਜਾਏਂਗੀ। ਜਿੰਨਾ ਚਿਰ ਉਹ ਵਾਹਿਗੁਰੂ ਤੇਰੇ ਵਿੱਚ ਜੋਤ ਰੂਪ ਬਣ ਕੇ ਜਿੰਦ ਬਣ ਕੇ ਬੈਠਾ ਉਨ੍ਹਾਂ ਚਿਰ ਤੈਨੂੰ ਜੀਓ ਜੀਓ ਕਹਿੰਦੇ ਨੇ, ਪਰ ਜਦੋਂ ਤੇਰੇ ਕੋਲ ਉੱਠ ਕੇ ਚਲਾ ਗਿਆ ਤੈਨੂੰ ਛੱਡ ਗਿਆ ਤੂੰ ਉਹਦੇ ਨਾਲ ਵਿਛੜ ਗਿਆ ਤੇਰੀ ਕਿਸੇ ਬਾਤ ਨਹੀਂ ਪੁੱਛਣੀ। ਇਸ ਕਰਕੇ ਪਰ ਇਸ ਸ਼ਬਦ ਵਿੱਚ ਆਈ ਹੋਈ ਇੱਕ ਤੁਕ ਇਨ੍ਹਾਂ ਅਰਥਾਂ ਦੇ ਨਾਲ ਸਹਿਮਤ ਨਹੀਂ ਹੈ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਪੇਈਅੜੈ ਸਹੁ ਸੇਵ ਤੂੰ ਸਾਹੁਰੜੈ ਸੁਖ ਵਸ। ਇਹਦੇ ਅਰਥ ਨੇ ਪੇਕੇ ਘਰ ਵਿੱਚ ਤੂੰ ਪਤੀ ਨੂੰ ਪਤੀ ਦੇ ਅੰਦਰ ਪਤੀ ਦਾ ਸਤਿਕਾਰ ਰੱਖ ਜਾਂ ਉਹਦੀ ਆਸ ਵਿੱਚ ਜਿਉ ਤੇ ਸਹੁਰੇ ਘਰ ਵਿੱਚ ਤੈਨੂੰ ਫਿਰ ਸੁਖੀ ਵਸੇਗੀ ਜਦੋਂ ਤੇਰੀ ਸ਼ਾਦੀ ਹੋ ਜਾਏਗੀ। ਇਹਦੇ ਭਾਵ ਅਰਥ ਨੇ ਕਿ ਜੇ ਤੂੰ ਇਸ ਦੁਨੀਆਂ ਵਿੱਚ ਲੋਕ ਵਿੱਚ ਇੱਥੇ ਰਹਿੰਦਿਆਂ ਚੰਗੇ ਕਰਮ ਕਰੇਗਾ ਐ ਮਨੁੱਖ ਤੇ ਤੈਨੂੰ ਪਰਮਾਤਮਾ ਦੇ ਘਰ ਵਿੱਚ ਥਾਂ ਮਿਲੇਗੀ, ਉੱਥੇ ਤੈਨੂੰ ਸੁੱਖ ਮਿਲੇ। ਪਰ ਜੇ ਆਪਾਂ ਇਹਦੇ ਅਰਥ ਦੇਹ ਕਰ ਦਈਏ, ਦੇਹ ਤਾਂ ਪਰਲੋਕ ਵਿੱਚ ਜਾਂਦੀ ਨਹੀਂ, ਉੱਥੇ ਤੇ ਜਿੰਦ ਨੇ ਜਾਣਾ, ਦੇਹ ਤਾਂ ਉੱਥੇ ਜਾਂਦੀ ਨਹੀਂ, ਫਿਰ ਇਹ ਕਿਹਨੂੰ ਕਿਹਾ ਸਾਹੁਰੜੈ ਸੁੱਖ ਵਸ। ਫਿਰ ਬੇਨਤੀ ਕਰਦਿਆਂ ਇਹ ਸਹੁਰੜੈ ਸੁੱਖ ਵਸ ਕਿਹਨੂੰ ਕਿਹਾ ਹੈ? ਸਹੁਰੇ ਦਾ ਅਰਥ ਹੈ ਪਰਲੋਕ, ਤੇ ਪਰਲੋਕ ਵਿੱਚ ਤੇ ਦੇਹੀ ਨੇ ਤੇ ਜਾਣਾ ਹੀ ਨਹੀਂ, ਉੱਥੇ ਕਿੰਨੇ ਜਾਣਾ? ਉੱਥੇ ਮਨੁੱਖ ਦੀ ਆਤਮਕ ਸੂਖਸ਼ਮ ਦੇਹੀ ਨੇ ਜਾਣਾ, ਇਹ ਉਹਨੂੰ ਕਿਹਾ ਹੈ। ਇਸ ਕਰਕੇ ਸਾਰਾ ਸ਼ਬਦ ਇੱਥੇ ਜੀਵ ਆਤਮਾ ਨਾਲ ਸੰਬੰਧਿਤ ਹੈ, ਇਸ ਪੰਜ ਤੱਤੀ ਦੇਹ ਨਾਲ ਸੰਬੰਧ ਨਹੀਂ ਰੱਖਦਾ। ਤੇ ਜਿਸ ਜੀਵ ਆਤਮਾ ਨੇ ਆਪਣੇ ਪਤੀ ਪਰਮਾਤਮਾ ਨਾਲ ਸਨੇਹ ਕੀਤਾ ਉਹ ਕਦੀ ਰੁੜਦਾ ਨਹੀਂ, ਉਹ ਕਦੀ ਟੁੱਟਦਾ ਨਹੀਂ, ਉਹ ਇੱਥੇ ਵੀ ਸੁਖੀ ਵਸਦਾ ਤੇ ਉੱਥੇ ਪਰਲੋਕ ਵਿੱਚ ਵੀ ਸੁਖੀ ਵਸਦਾ। ਉਹ ਜਿਸ ਨੇ ਗੁਰੂ ਨੂੰ ਮਿਲ ਕੇ ਜੀਵਨ ਦਾ ਚੱਜ ਤੇ ਆਚਾਰ ਸਿੱਖਿਆ ਉਹਨੂੰ ਉਸ ਘਰ ਵਿੱਚ ਥਾਂ ਮਿਲਦੀ। ਫਿਰ ਇੱਥੇ ਇਹਦੇ ਅਰਥ ਕਰਾਂਗੇ ਸ੍ਰਿਸ਼ਟ ਬੁੱਧੀ, ਇਹ ਬੁੱਧੀ ਇਹ ਮੇਰੀ ਮੱਤ ਇਹ ਜੀਵ ਆਤਮਾ ਤੇਰੀ ਕੀਮਤ ਤਾਂ ਏ ਜੇ ਤੂੰ ਵਾਹਿਗੁਰੂ ਨਾਲ ਜੁੜ ਜਾਏ, ਤੈਨੂੰ ਜੀਓ ਜੀਓ ਤਾਂ ਹੋਣੀ ਏ, ਤੈਨੂੰ ਸਤਿਕਾਰ ਤਾਂ ਮਿਲਣਾ ਜੇ ਤੂੰ ਆਪਣੇ ਵਾਹਿਗੁਰੂ ਨਾਲ ਪਿਆਰ ਕਰੇਗੀ, ਉਹਦੇ ਨਾਲ ਸਾਂਝ ਪਾਏਗੀ, ਫਿਰ ਤੂੰ ਇੱਥੇ ਵੀ ਸੁਖੀ ਏ ਤੇ ਪਰਲੋਕ ਵਿੱਚ ਵੀ ਸੁੱਖ ਮਿਲੇਗਾ। ਇਸ ਕਰਕੇ ਜੇ ਉਹ ਤੈਨੂੰ ਛੱਡ ਕੇ ਚਲਾ ਗਿਆ, ਜੇ ਤੇਰੇ ਨਾਲ ਉਹਦਾ ਵਿਛੋੜਾ ਪੈ ਗਿਆ ਤੇ ਫਿਰ ਤੂੰ ਰੁਲ ਜਾਣਾ, ਤੂੰ ਮਿੱਟੀ ਬਣ ਜਾਣਾ। ਅਖਰੀ ਅਰਥ ਇਨ੍ਹਾਂ ਸ਼ਬਦਾਂ ਦੇ ਆਪਾਂ ਕਰਨੇ ਆ। ਸਾਹਿਬ ਕਹਿੰਦੇ ਤਿੱਚਰ ਵਸਹਿ ਸੁਹੇਲੜੀ, ਜਿੱਚਰ ਸਾਥੀ ਨਾਲ ਆ ਜਿੰਦ। ਇਹ ਜੀਵਨ, ਇਹ ਬੁੱਧੀ, ਇਹ ਸਾਡਾ ਅੰਤਿਸ਼ ਕਰਨ ਤਾਂ ਹੀ ਸੁਖੀ ਵਸੇਗਾ, ਨਹੀਂ ਤੇ ਸੁਖੀ ਹੋ ਹੀ ਨਹੀਂ ਸਕਦਾ, ਇਹਨੂੰ ਕਿੱਥੇ ਸੁਖ ਮਿਲਦਾ? ਸਾਹਿਬ ਕਹਿੰਦੇ ਹਰ ਬਿਨ ਜੀਉ ਜਲ ਬਲ ਜਾਉ, ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀ ਥਾਉ। ਕਿੱਥੇ ਠੰਡ ਪਵੇ ਨਾਮ ਤੋਂ ਬਿਨਾਂ? ਭਾਵੇਂ ਸਾਰੀਆਂ ਠੰਡੀਆਂ ਚੀਜ਼ਾਂ ਕੋਲ ਰੱਖ ਲਈਏ। ਸੱਚੇ ਪਾਤਸ਼ਾਹ ਕਹਿੰਦੇ ਚੰਦਨ ਚੰਦਨਾ ਸਰਦ ਰੁੱਤ, मूल न मिटई काम शीतल थीवै नानका जपंदड़ो हर नाम तिचर वसै सुहिलड़ी। कहन लगे ऐ मेरी बुद्धि ऐ जीव आत्मा जे उन्ना चिर ही तू सुखी रह सकनी है जे चिर साथी नाल जिन्ना चिर तेरे साथी वैगुरु पति दे नाल तेरा मिलाप है तू उदे नाल मिलिया तू उदे नाल जुड़िया होया। सब कहिंदे जां साथी उठी चलिया तां धन खा कूराल। कहन लगे जे तेरे तो रुस गया, रुसना उन्हें क्यों है? जे तेरे तो वैगुरु रुस के तेरे तो दूर चला गया क्यों रुसदा? फरीद साहब नु पुछ के वेखो, वह कहिंदे ने मेरा जीवन काला हो गया बिल, काली कोयल तो कित गुण काली अपने प्रीतम कह हो बिर हो जाली। फिर कहिंदे वह रुस गया, क्यों रुसया ए भी दस्या। कहिंदे तै सह मन मह किया रोस मुझे अवगुण सह नाही दोस जा साथी उठी चलिया। जदों तेरिया करतूतां चंगियां ना होईयां, जदों तेरे कर्म चंगे ना होए, जदों तेरे अमल चंगे ना होए, ऐ बुद्धि ते वैगुरु ने तेनू छड़ के चले जाना, तू कली रह जाएगी। होएगा की? कहिंदे तां धन खाकूराल, बस फिर ते तू विकारां दी मिट्टी विच ही रुल जाना है, फिर ते खुआरी तेरे पले पैनी है, होर कुछ भी नहीं, क्योंकि तेरा मालक तेरी इना अमलां तों करके तेनू छड़ के चला गया। ए गल पर जिन्हां नूं इह गल समझ आ जाए वी मेरी जड़ी प्रीत संसार नाल गुड़ी है उहदे करके मेरा पति वाहिगुरु मैनू छड़ के चला गया, जदों अंदर फिर विछोड़े दा अहसास हो जाए उह मनुख किवें दा है? उहदे बारे कहिंदे मन बैराग पया दर्शन देखने का चाव। बड़े थोड़े लोग ने जिन्हां नूं वैराग हुंदा है। वैराग दा अर्थ हुंदा है इस संसार नालों वैराग हो जाना, यह संसार झूठा प्रतीत हो जाना। पहला वैराग संसार नालों आएगा ते फिर दर्शन देखने का चाओ बाद विच पैदा होगा, चाओ बाद विच वैराग। पहला वैराग दा मतलब यह होया कि यह जगत दे पदार्थ मैनू ठंड नहीं पा सकते, यह जगत दे पदार्थ मैनू सुख नहीं दे सकते, यह सदा मेरे साथ ही नहीं। इनू जदों अंदर पक्की तरह गल बैठ गई उन्हू कहिंदे इस बंदे नू वैराग हो गया। हुण इह पहला वैराग, वैराग भी कई तरह दा ना। पहला वैराग तां चलो यह भी बड़ा चंगा, विद्वानां ने कहा ठूठी वैराग। इहदे तो अगे दरिया वैराग, फिर समुंदर वैराग। ठूठी वैराग दा मतलब है एक किलो कु दे भांडे विच पानी पाओ है ते ओ भी ओही पानी जिहड़ा समुंदर विच है, पर ओहदे विच एक नुक्स है। क्यों? ओ सुक जल्दी जांदा, धुप्पे रख दो शाम नू उहने सुक जाणा, डुल गया ते खत्म हो गया। ओ ठूठी वैराग है ते साडे सारिआं विच आ जांदा, थोड़ा जिहा सुणिआ थोड़ा जिहा पढ़िआ ठूठी वैराग आ गया, बस ओहदे नाल लगा वी असीं वैरागी हो गए। गुरु साहिब नू पता, ओह कहिंदे अजे थोड़ा जिहा, इहदे तों अगे वध। फिर होर थोड़ा जिहा, फिर कहिंदे दरिया जिन्ना वैराग आ गया। दरिया जिवें, दरिया जिन्ने वैराग दा मतलब है भी थोड़ियां जिहियां चीजां छड्ड दित्तियां, घर छड्ड दित्ता, प्रॉपर्टी छड्ड दित्ती, परिवार छड्ड दित्ता, पर अजे अंदरली बीमारी नहीं छड्डी। क्योंकि संसार भी दो तरह दा ना, बाहरला संसार ते बड़े छड्ड दिंदे ने, अंदरला कौन छड्डे? बाहरले पति पत्नी तो बड़े छड्ड दिंदे ने, अंदरले पति पत्नी कौन छड्डन? अंदर बड़ा सख्त, अंदर सूक्ष्म माया है, उन्हू त्यागना बड़ा औखा। हौमै दी माया, लोभ दी माया, अपनी मनाउण दी माया ते दूजे दी ना मनण दी माया, यह सारी माया बड़ी सूक्ष्म। यह फिर वड्डे वड्डे सन्यासियां नू सताउंदी है, उह इत्थे अड़के बेचारे डिग पैंदे। इसे करके सतगुरु कहिंदे ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਨਾ ਵੀ ਇਹ ਸੰਸਾਰ ਝੂਠਾ ਹੈ, ਮੇਰਾ ਪਤੀ ਵਾਹਿਗੁਰੂ ਮੇਰੇ ਕੋਲ ਜੇ ਨਹੀਂ ਤੇ ਇਹ ਸਾਰੀਆਂ ਚੀਜ਼ਾਂ ਮੈਨੂੰ ਸੁੱਖ ਨਹੀਂ ਦੇ ਸਕਦੀਆਂ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਨ੍ਹਾਂ ਦੇ ਮਨ ਵਿਚ ਵੈਰਾਗ ਹੋ ਗਿਆ, ਮਨ ਵੈਰਾਗ ਭਇਆ ਤੇ ਜਿਉਂ ਹੀ ਵੈਰਾਗ ਆਇਆ ਕਹਿੰਦੇ ਦਰਸ਼ਨ ਦੇਖਣ ਕਾ ਚਾਉ, ਉਨ੍ਹਾਂ ਦੇ ਮਨ ਵਿਚ ਵਾਹਿਗੁਰੂ ਨੂੰ ਵੇਖਣ ਦਾ ਚਾਉ ਪੈਦਾ ਹੋ ਗਈ, ਖਿੱਚ ਪੈਦਾ ਹੋ ਗਈ, ਵੈਰਾਗ ਉਨ੍ਹਾਂ ਦੇ ਅੰਦਰ ਤੜਫਣਾ ਪੈਦਾ ਹੋ ਗਈ। ਸਾਹਿਬ ਕਹਿੰਦੇ ਉਹ ਕੀ ਗਾਉਂਦੇ ਰਹਿੰਦੇ ਦਿਨ ਰਾਤ, ਉਹ ਕੀ ਕਹਿੰਦੇ ਰਹਿੰਦੇ, ਕਹਿੰਦੇ ਧੰਨ ਸੋ ਤੇਰਾ ਥਾਨ, ਉਹ ਕਹਿੰਦੇ ਰਹਿੰਦੇ ਹੇ ਵਾਹਿਗੁਰੂ ਜਿਹੜੀ ਥਾਂ ਤੇ ਤੂੰ ਰਹਿੰਦਾ ਨਾ, ਜਿਹੜੀ ਅਵਸਥਾ ਵਿਚ ਤੂੰ ਰਹਿੰਦਾ, ਕਿਵੇਂ ਦਾ ਹੋਵੇਗਾ ਥਾਂ, ਉਹ ਕਦੋਂ ਤੇਰੇ ਕੋਲ ਜਾਵਾਂਗੇ, ਕਦੋਂ ਤੇਰੇ ਨਾਲ ਮਿਲਾਂਗੇ। ਸਾਹਿਬ ਕਹਿੰਦੇ ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ ਤਿਰ ਹੋਆ ਦੇਖੇ ਸਾਰੰਗ ਪਾਣੀ, ਭਨ ਸੁਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਧੰਨ ਸੋ ਤੇਰਾ ਥਾਨ। ਵਿਰਾਗੀ ਹੋ ਗਏ, ਅੰਦਰ ਚਾਹ ਪੈਦਾ ਹੋ ਗਿਆ। ਅਗਲੀਆਂ ਤੁਕਾਂ ਦੇ ਵਿਚ ਫਿਰ ਹੋਰ ਦੱਸਦੇ ਕਹਿੰਦੇ ਤਿਚਰ ਵਸਿਆ ਕੰਤ ਘਰ, ਜਿਚਰ ਵਸਿਆ ਕੰਤ ਘਰ, ਜਿੰਨਾ ਚਿਰ ਤੇ ਜਦੋਂ ਤੱਕ ਤੇ ਵਾਹਿਗੁਰੂ ਅੰਦਰ ਉਹਦੀ ਯਾਦ ਬਣੀ ਰਹਿੰਦੀ ਏ, ਸਿਮਰਨ ਵਿਚ ਮਨ ਲੱਗਾ ਰਹਿੰਦਾ। ਕਹਿੰਦੇ ਜੀਓ ਜੀਓ ਸਭ ਕਹਾਤ, ਚੌਵਾਂ ਪਾਸੇ ਸਤਿਕਾਰ ਮਿਲਦਾ, ਚੌਵਾਂ ਪਾਸੇ ਜੀਓ ਜੀਓ ਹੁੰਦੀ ਏ, ਸਤਿਕਾਰ ਮਿਲਦਾ। ਕਹਿੰਦੇ ਜਾ ਉਠੀ ਚਲ ਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਪਰ ਜਦੋਂ ਤੇਰੇ ਨਾਲ ਨਾਰਾਜ਼ ਹੋ ਕੇ ਦੂਰ ਚਲਾ ਗਿਆ, ਤੈਨੂੰ ਛੱਡ ਕੇ ਚਲਾ ਗਿਆ ਤੇਰਾ ਕੰਤ ਵਾਹਿਗੁਰੂ, ਤੇ ਫਿਰ ਤੇਰੀ ਕਿਸੇ ਬਾਤ ਨਹੀਂ ਪੁੱਛਣੀ, ਤੇਰਾ ਕਿਸੇ ਹਾਲ ਵੀ ਨਹੀਂ ਪੁੱਛਣਾ। ਫਿਰ ਕਹਿੰਦੇ ਪੀਅੜੈ ਸਹੁ ਸੇਵ ਤੂੰ, ਪੀਅੜੈ ਪੇਕੇ ਘਰ ਵਿਚ, ਇੱਥੇ ਦੁਨੀਆ ਵਿਚ, ਐ ਜੀਵ ਇਸਤਰੀ, ਐ ਮੇਰੀ ਬੁੱਧੀ, ਤੂੰ ਇੱਥੇ ਦੁਨੀਆ ਵਿਚ ਰਹਿੰਦਿਆਂ ਉਸ ਵਾਹਿਗੁਰੂ ਦੀ ਸੇਵਾ ਕਰ, ਉਹਨੂੰ ਪਿਆਰ ਕਰ, ਉਹਨੂੰ ਸਿਮਰਨ ਕਰ। ਕਹਿੰਦੇ ਸਾਹੁਰੁੜੈ ਸੁਖ ਵਸ, ਇਸ ਤਰ੍ਹਾਂ ਸਹੁਰੇ ਘਰ ਪਰ ਲੋਕ ਵਿਚ ਤੈਨੂੰ ਥਾਂ ਮਿਲੇਗੀ, ਆਨੰਦ ਮਿਲੇਗਾ। ਜਿਹੜੀ ਬੱਚੀ ਆਪਣੇ ਘਰ ਵਿਚ 20-25 ਸਾਲ ਵਿਆਹ ਤੋਂ ਪਹਿਲਾਂ ਤਿਆਰੀ ਕਰ ਲੈਂਦੀ, ਚਲੋ 8-10 ਸਾਲ ਤੱਕ ਤੇ ਹੋਸ਼ ਨਹੀਂ ਸੰਭਾਲਦੀ, ਪਤਾ ਨਹੀਂ ਲੱਗਦਾ, ਫਿਰ ਜਿਹੜੀ ਬੱਚੀ ਆਪਣੇ ਮਾਤਾ ਪਿਤਾ ਦੇ ਆਖੇ ਲੱਗ ਕੇ ਉੱਚਾ ਜੀਵਨ ਸਿੱਖਦੀ ਏ, ਉਹ 10 ਸਾਲ ਤਿਆਰੀ ਕਰਦੀ ਵੀ ਮੈਂ ਸ਼ਾਦੀ ਕਰਾਣੀ ਏ, ਕਿਸੇ ਘਰ ਵਿਚ ਜਾਣਾ ਹੈ, ਫਿਰ ਉਹ ਰਸੋਈ ਦਾ ਕੰਮ ਸਿੱਖਦੀ, ਲੰਗਰ ਪਾਣੀ ਪਕਾਉਣਾ, ਕਿਸੇ ਨਾਲ ਬੋਲਣਾ ਕਿਵੇਂ ਹੈ, ਆਏ ਗਏ ਨੂੰ ਜੀ ਆਇਆ ਨੂੰ ਆਖਣਾ, ਆਪਣੇ ਘਰ ਦਾ ਕੰਮ ਸਿੱਖਣਾ, ਸਾਰੀਆਂ ਚੀਜ਼ਾਂ ਸਿੱਖ ਲੈਂਦੀ ਏ ਉਸ ਸਮੇਂ ਦੇ ਵਿਚ, ਕੱਪੜੇ ਕਿਵੇਂ ਸਿਉਣੇ ਨੇ, ਕਿਵੇਂ ਸਮਾਜ ਵਿਚ ਵਰਤਣਾ ਹੈ, ਕਿਵੇਂ ਗੁਰੂ ਨੂੰ ਮਨਾਉਣਾ ਹੈ, ਉੱਚਾ ਜੀਵਨ ਕਿਵੇਂ ਰੱਖਣਾ, ਇਹ ਗੱਲਾਂ ਜਿੰਨੇ ਸਿੱਖੀਆਂ ਉਹ ਤੇ ਜਿੱਦਣ ਗਈ ਸਹੁਰੇ ਘਰ ਤੇ ਉੱਥੇ ਜੀਓ ਜੀਓ ਸਭ ਕਹਾਤ, ਫਿਰ ਤੇ ਉੱਥੇ ਜੀ ਆਇਆਂ ਨੂੰ ਸਾਰਿਆਂ ਨੇ ਕਹਿਣਾ ਵੀ ਸਾਡਾ ਤੇ ਘਰ ਧਾਰ ਦਿੱਤਾ, ਇਸ ਬੱਚੀ ਨੇ ਘਰ ਸੰਭਾਲ ਲਿਆ ਇਹਨੇ, ਤੇ ਜੇ ਉਹ 10 ਸਾਲ ਸੀਰੀਅਲ ਵਹਿੰਦੀ ਰਹੀ ਤੇ ਫਿਲਮਾਂ ਵਹਿੰਦੀ ਰਹੀ ਤੇ ਨੱਚਦੀ ਟੱਪਦੀ ਰਹੀ, ਉਹਨਾਂ ਪਰਾਂ ਪਾਉਂਦੀ ਰਹੀ, ਤੇ ਫਿਰ ਜਦੋਂ ਸ਼ਾਦੀ ਹੋਈ ਤੇ ਉੱਥੇ ਗੁਣ ਇੱਕ ਵੀ ਨਾਲ ਨਹੀਂ ਸੀ, ਦਾਜ ਭਾਵੇਂ ਕਿਸੇ ਨੇ ਦੇ ਦਿੱਤਾ, ਮਾਤਾ ਪਿਤਾ ਅਮੀਰ ਸਨ, ਉਹ ਪੈਸੇ ਕਮਾਉਂਦੇ ਰਹੇ, ਉਹਨਾਂ ਬੱਚਿਆਂ ਨੂੰ ਨਹੀਂ ਪੁੱਛਿਆ ਵੀ ਕੀ ਕਰਨਾ ਚਾਹੀਦਾ, ਨਾ ਆਪ ਚੱਜ ਦਾ ਜੀਵਨ ਸੀ, ਨਾ ਬੱਚਿਆਂ ਨੂੰ ਸਿਖਾਇਆ, ਸੋਚਿਆ ਵੀ ਇੰਨੇ ਕਰੋੜ ਇਕੱਠੇ ਕਰ ਲੈਂਦੇ ਹਾਂ, ਵੱਡੀ ਗੱਡੀ ਦੇ ਦਿਆਂਗੇ, ਸੁਖੀ ਵੱਸ ਜੇ, ਪਰ ਸੁਖੀ ਹੁਣ ਗੱਡੀਆਂ ਕਿੱਥੋਂ ਕਰਨ। ਜਿਸ ਬੰਦੇ ਨੂੰ ਅਕਲ ਹੀ ਨਹੀਂ ਦਿੱਤੀ ਗਈ, ਸਿਖਾਇਆ ਹੀ ਨਹੀਂ ਗਿਆ ਕੁਝ, ਉਹਨੂੰ ਮਾਇਆ ਕਿਵੇਂ ਸੁਖੀ ਕਰ ਲਏਗੀ, ਉਥੇ ਹੁਣ ਬਣ ਨਹੀਂ ਆਉਂਦੀ, ਇਹ ਉਦਾਹਰਣ ਹੈ ਇਸ ਸ਼ਬਦ ਵਿਚ। ਇਸੇ ਤਰ੍ਹਾਂ ਇਸ ਦੁਨੀਆਂ ਵਿਚ ਰਹਿੰਦਿਆਂ ਜਿਵੇਂ ਉਸ ਬੱਚੀ ਨੇ ਮਾਤਾ ਪਿਤਾ ਦੇ ਆਖੇ ਲੱਗ ਕੇ ਨਹੀਂ ਕੁਝ ਕੀਤਾ ਤੇ ਹੁਣ ਸਹੁਰੇ ਘਰ ਵਿਚ ਦੁਖੀ ਹੈ, ਤਲਾਕ ਮਿਲਦਾ ਹੈ, ਇਸੇ ਤਰ੍ਹਾਂ ਜਿਸ ਮਨੁੱਖ ਨੇ ਇੱਥੇ ਆਪਣੇ ਮਾਤਾ ਪਿਤਾ ਤੋਂ ਇੱਥੇ ਮਾਤਾ ਪਿਤਾ ਕਿਹੜਾ ਜਿਹਨੇ ਪਰਲੋਕ ਤੱਕ ਸੁਖੀ ਕਰਨਾ? ਇੱਥੇ ਕਿਹੜਾ ਮਾਤਾ? ਸਾਹਿਬ ਕਹਿੰਦੇ ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। ਗੁਰੂ ਹੀ ਪਿਤਾ ਤੇ ਗੁਰੂ ਹੀ ਮਾਤਾ ਹੈ। ਜਿਹੜੇ ਲੋਕ ਆਪਣੇ ਮਾਤਾ ਪਿਤਾ ਗੁਰੂ ਦੇ ਆਖੇ ਲੱਗ ਕੇ ਉਨ੍ਹਾਂ ਨੇ ਉਸ ਪਰਲੋਕ ਵਾਹਿਗੁਰੂ ਦੇ ਘਰ ਦੀ ਵਾਸਤੇ ਤਿਆਰੀ ਕਰ ਲਈ ਹੈ, ਉਹ ਕਹਿੰਦੇ ਜਦੋਂ ਉਨ੍ਹਾਂ ਦਾ ਪਤੀ ਲੈਣ ਵਾਸਤੇ ਆਉਂਦਾ ਤੇ ਬੜੀ ਸੁਖੀ ਵਸ ਸਾਹੜਾ ਸੁਖ ਵਸ। ਕਹਿੰਦੇ ਗੁਰ ਮਿਲ ਚੱਜ ਅਚਾਰ ਸਿੱਖ, ਜਿਹੜੀ ਗੱਲ ਆਪਾਂ ਹੁਣੇ ਕੀਤੀ, ਕਹਿੰਦੇ ਆਪਣੇ ਗੁਰੂ ਮਾਂ ਨੂੰ ਗੁਰੂ ਪਿਤਾ ਨੂੰ ਮਿਲ ਕੇ ਨਾ ਉਥੇ ਸਹੁਰੇ ਘਰ ਵਾਹਿਗੁਰੂ ਦੇ ਘਰ ਰਹਿਣ ਦਾ ਚੱਜ ਸਿੱਖ ਲੈ, ਜਾਚ ਸਿੱਖ ਲੈ, ਅਚਾਰ ਸਿੱਖ ਲੈ, ਉਥੇ ਕਿਵੇਂ ਰਹਿਣਾ, ਐਵੇਂ ਨਾ ਹੰਕਾਰੀ ਬਣਿਆ ਰਹੀ ਉਥੇ। ਕਿਉਂ ਧਾਰਮਿਕ ਬੰਦੇ ਕਈ ਵਾਰੀ ਸੋਚੀਦਾ ਵੀ ਬੰਦੇ ਸਾਰੇ ਧਰਮੀ ਤੇ ਇਕ ਦੂਜੇ ਨਾਲ ਲੜਦੇ ਭਿੜਦੇ ਕਿਉਂ? ਗੁਣ ਨਹੀਂ ਸਿੱਖੇ ਧਰਮ ਦੇ, ਇਹਦਾ ਕੀ ਕਾਰਨ ਹੈ? ਗੁਣ ਨਹੀਂ ਸਿੱਖੇ, ਝੂਠ ਵੀ ਬੋਲਣਾ, ਹੇਰਾ ਫੇਰੀ ਵੀ ਕਰਨੀ, ਹੰਕਾਰ ਵੀ ਰੱਖਣਾ, ਇਹ ਚੀਜ਼ਾਂ ਅੰਦਰ ਰੱਖੀਆਂ, ਪਰਦਾ ਰੱਖਣਾ, ਜ਼ਿੰਦਗੀ ਕਲੀਅਰ ਨਹੀਂ ਕੀਤੀ, ਸਾਫ ਨਹੀਂ, ਇਹ ਨਿਸ਼ਾਨੀ ਹੈ। ਜੇ ਇੱਥੇ ਨਹੀਂ ਸਾਡੀ ਬਣੀ ਤੇ ਰੱਬ ਨਾਲ ਕਿੱਥੋਂ ਬਣ ਜਾਏਗੀ? ਇਸ ਕਰਕੇ ਇਹ ਗੁਣ ਜਿੰਨਾ ਚਿਰ ਨਹੀਂ ਇਕੱਠੇ ਕੀਤੇ। ਸਾਹਿਬ ਕਹਿੰਦੇ ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਕਹਿੰਦੇ ਕਿਉਂ ਤੈਨੂੰ ਦੁੱਖ ਲੱਗੇਗਾ? ਗੁਰੂ ਤੋਂ ਜਿਉਣ ਦੀ ਜਾਚ ਸਿੱਖ। ਸਭਨਾ ਸਹੁਰੇ ਵੰਝਣਾ, ਵੰਝਣਾ ਦਾ ਅਰਥ ਸਹੁਰੇ ਜਾਣਾ, ਸਾਰਿਆਂ ਨੇ ਹੀ ਭਾਵ ਇਥੋਂ ਚਲੇ ਜਾਣਾ। ਸਭ ਮੁਕਲਾਵਣ ਹਾਰ, ਤੇ ਸਾਰਿਆਂ ਨੂੰ ਵਿਦਾਇਗੀ ਮਿਲਣੀ, ਵਿਦਾਇਗੀ ਜ਼ਰੂਰ ਮਿਲਣੀ। ਇੱਥੇ ਵੰਝਣਾ ਸਹੁਰੇ ਜਾਣਾ ਦਾ ਅਰਥ ਪਹਿਲੇ ਦਿਨ ਵਿਆਹ ਹੁੰਦਾ, ਦੂਜੇ ਦਿਨ ਮੁਕਲਾਵਾ, ਇਹ ਰਿਵਾਜ ਏ। ਇਸ ਤਰ੍ਹਾਂ ਬਹੁਤੀ ਵਾਰੀ ਤੁਸੀਂ ਵੇਖੋਗੇ ਇਕ ਦਿਨ ਬੰਦਾ ਮਰਦਾ ਤੇ ਸੰਸਕਾਰ ਦੂਜੇ ਦਿਨ ਹੁੰਦਾ, ਉਹਨੂੰ ਮੁਕਲਾਵਾ ਕਹਿੰਦੇ ਨੇ, ਪੱਕਾ ਬਈ ਹੁਣ ਬਿਲਕੁਲ ਨਾਮੋ ਨਿਸ਼ਾਨ ਇਥੋਂ ਮਿਟ ਗਿਆ। ਕਹਿੰਦੇ ਸਭਨਾ ਸਹੁਰੇ ਮੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਉਥੇ ਜਦੋਂ ਅੱਗੇ ਗਏ ਨਾ ਤੇ ਫਿਰ ਧਨ ਧਨ ਹੋਈ ਅੱਗੋ ਜੀ ਜੀਓ ਜੀਓ ਆਇਆ ਨੂੰ ਕਿਹਾ, ਕਹਿੰਦੇ ਇਹਨੇ ਸਹਿ ਨਾਲ ਸੁਹਾਗਣ ਨੇ, ਇਸ ਜੀਵ ਨੇ, ਇਸਤਰੀ ਨੇ ਆਪਣੇ ਪਤੀ ਨਾਲ ਪਿਆਰ ਕੀਤਾ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ, ਕਰਨ ਕਾਰਨ ਏਕ ਉਹੀ ਜਿਨ ਕੀ ਆਕਾਰ। ਇਹ ਦੋ ਗੱਲਾਂ ਨੇ, ਇੱਕ ਕਰਨ ਤੇ ਦੂਜਾ ਕਾਰਨ। ਕਾਰਨ ਤੋਂ ਬਿਨਾਂ ਕੁਝ ਨਹੀਂ ਹੁੰਦਾ, ਉਹਦਾ ਕਾਰਨ ਚਾਹੀਦਾ। ਜੇ ਕਾਰਨ ਨਹੀਂ ਤੇ ਕੰਮ ਨਹੀਂ ਹੁੰਦਾ, ਉਹ ਅਧੂਰਾ ਹੈ। ਕੋਈ ਵੀ ਕੰਮ ਹੈ ਜਿਹਦਾ ਕਾਰਨ ਨਾ ਹੋਵੇ, ਜਿਵੇਂ ਮੈਂ ਉਦਾਹਰਨ ਦੇ ਦਿਆਂ, ਰੋਟੀ ਖਾਣੀ ਹੈ ਇੱਕ ਕੰਮ ਹੈ, ਪਰ ਇਹਦਾ ਕਾਰਨ ਹੋਣਾ ਜ਼ਰੂਰੀ ਹੈ, ਨਹੀਂ ਤੇ ਉਹਦਾ ਕੋਈ ਲਾਭ ਨਹੀਂ ਹੋਵੇ। ਉਹਦਾ ਕਾਰਨ ਹੈ ਭੁੱਖ, ਭੁੱਖ ਕਰਕੇ ਰੋਟੀ ਖਾਂਦਾ, ਉਹਨੂੰ ਕਹਿੰਦੇ ਕਾਰਨ ਕਹਿੰਦੇ, ਤੇ ਕਰਮ ਹੈ ਰੋਟੀ ਖਾਣੀ। ਕਰਮ ਜਿਹੜਾ ਉਹ ਪਾਣੀ ਪੀਣਾ, ਪਰ ਉਹਦਾ ਕਾਰਨ ਪਿਆਸ ਹੈ। ਜੇ ਪਿਆਸ ਨਹੀਂ ਤੇ ਕੰਮ ਕੋਈ ਕਿਸੇ ਕੰਮ ਦਾ ਨਹੀਂ। ਸਰੀਰ ਦੇ ਉੱਤੇ ਮੋਟਾ ਵਸਤਰ ਲੈਣਾ ਦਾ ਕਾਰਨ ਹੈ ਠੰਡ ਲੱਗ, ਠੰਡ ਕਰਕੇ ਲੈਂਦਾ, ਤੇ ਜੇ ਠੰਡ ਨਹੀਂ ਤੇ ਵੈਸੇ ਹੀ ਲੈ ਲਿਆ, ਗਰਮੀ ਲਾਏਗਾ, ਬੇਚੈਨੀ ਪੈਦਾ ਕਰੇ, ਕਾਰਨ ਤੋਂ ਬਿਨਾਂ। ਕਹਿੰਦੇ ਜਿਸ ਦਿਨ ਵਾਹਿਗੁਰੂ ਕਿਰਪਾ ਕਰੇ, ਗੁਰੂ ਕਿਰਪਾ ਕਰੇ, ਉਹ ਕਾਰਨ ਬਣਾਉਂਦਾ ਹੈ, ਸਿੱਖ ਦੇ ਮਨ ਵਿੱਚ ਕਾਰਨ ਖਿੱਚ ਪਾ ਦਿੰਦਾ ਆਪਣੇ ਚਰਨਾਂ ਦੀ। ਕਹਿੰਦੇ ਕਰਨ ਕਾਰਨ ਏਕ ਉਹੀ, ਉਹ ਆਪ ਹੀ ਬਣਾ ਲੈਂਦਾ ਸਿਸਟਮ, ਬਣਤ ਬਣਾ ਲੈਂਦਾ, ਜਿਹਨੇ ਇਹ ਸਾਰਾ ਆਕਾਰ ਬਣਾਇਆ। ਤਿਸ ਹੈ ਧਿਆਵ ਉਹ ਮਨ ਮੇਰੇ, ਹੇ ਮੇਰੇ ਮਨ ਉਸ ਵਾਹਿਗੁਰੂ ਨੂੰ ਧਿਆ, ਉਹਦਾ ਧਿਆਨ ਕਰ। ਸਰਬ ਕੋ ਆਧਾਰ, ਆਧਾਰ ਦਾ ਅਰਥ ਹੁੰਦਾ ਆਸਰਾ, ਸਟੈਂਡ, ਜਿਹੜਾ ਸਾਰੇ ਸਰੀਰਾਂ ਨੂੰ ਆਸਰਾ ਦੇ ਰਿਹਾ, ਉਹਦੇ ਤੋਂ ਬਿਨਾਂ ਕੋਈ ਵੀ ਨਹੀਂ ਤੁਰਦਾ। ਗੁਰ ਕੇ ਚਰਨ ਮਨ ਮਾਹੇ ਧਿਆਏ, ਕਿਵੇਂ ਉਹਦਾ ਆਸਰਾ ਲਈਏ ਜੀ, ਕਿਵੇਂ ਉਹਦੇ ਨਾਲ ਜੁੜੀਏ? ਕਹਿੰਦੇ ਸਿੱਧਾ ਨਹੀਂ ਜੁੜਿਆ ਜਾ ਸਕਦਾ, ਗੁਰੂ ਦੇ ਚਰਨ, ਗੁਰੂ ਦੇ ਚਰਨ ਗੁਰਬਾਣੀ ਨਾਲ ਜੁੜ, ਗੁਰੂ ਦੇ ਸਿੱਖਿਆ ਤੇ ਤੋਰੇ, ਗੁਰੂ ਦੇ ਚਰਨ ਨੇ, ਮਨ ਦੇ ਵਿੱਚ ਉਹਦਾ ਧਿਆਨ ਕਰ। ਛੋੜ ਸਗਲ ਸਿਆਣ ਪਾ, ਸਿਆਣਪਾਂ ਸਾਰੀਆਂ ਛੱਡ ਦੇ, ਬਸ ਗੁਰੂ ਦੀ ਸਿਆਣਪ ਨੂੰ ਸੱਚ ਮੰਨ ਲੈ। ਸੱਚ ਸ਼ਬਦ ਲਿਵ ਲਾਏ, ਸੱਚੇ ਸ਼ਬਦ ਨਾਲ ਉਹਦੇ ਨਾਮ ਦੇ ਨਾਲ ਆਪਣੀ ਲਿਵ ਲਾ ਕੇ ਰੱਖ, ਜੋੜ ਕੇ ਰੱਖ ਚਿੱਤ ਨੂੰ ਰਹਾਓ। ਕਹਿੰਦੇ ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰਮੰਤਰ ਹਿਰਦੈ ਹੋਵੇ। ਕਹਿੰਦੇ ਇੱਕ ਹੋਰ ਕੰਮ ਕਰਿਆ ਕਰ, ਗੁਰੂ ਦੇ ਮੰਤਰ ਨੂੰ ਤੇ ਗੁਰੂ ਦੀ ਸਲਾਹ ਨੂੰ, ਜਿੱਥੇ ਮੰਤਰ ਲੁਭ ਜਾਏਗਾ ਨਾ, ਇੱਥੇ ਮੰਤਰ ਦੇ ਅਰਥ ਦੋ ਹੋਣਗੇ। ਮੰਤਰ ਦਾ ਇੱਕ ਅਰਥ ਹੋਏਗਾ ਜਿਸ ਨੂੰ ਵਾਰ ਵਾਰ ਜਪਿਆ ਜਾਂਦਾ, ਉਹਨੂੰ ਵੀ ਮੰਤਰ ਕਹਿੰਦੇ। ਮੰਤਰ ਜਿਵੇਂ ਵਾਹਿਗੁਰੂ ਸ਼ਬਦ ਨੂੰ ਵਾਰ ਵਾਰ ਸਿੱਖ ਜਪਦਾ, ਮੂਲ ਮੰਤਰ ਨੂੰ ਵਾਰ ਵਾਰ ਜਪਦਾ, ਉਹਨੂੰ ਕਹਿੰਦੇ ਮੰਤਰ। ਗੁਪਤ ਗੱਲ ਅੰਦਰ ਅੰਦਰ ਟਿਕਾਉਣਾ ਉਹਨੂੰ ਜਪ ਜਪ ਕੇ। ਮੰਤਰ ਦਾ ਅੱਧਾ ਹਿੱਸਾ ਹੈ ਗੁਰੂ ਦੀ ਸਿੱਖਿਆ, ਵੀ ਉਸ ਬੰਦੇ ਨੇ ਕਰਨਾ ਕੀ ਹੈ, ਇਹ ਵੀ ਇੱਕ ਮੰਤਰ। ਸਲਾਹ ਲੈਣੀ ਪੂਰੇ ਸਤਿਗੁਰੂ ਤੋਂ। ਕਹਿੰਦੇ ਦੁੱਖ ਤੇ ਕਲੇਸ਼ ਤੇ ਡਰ ਨਹੀਂ ਤੈਨੂੰ ਵਿਆਪਣਗੇ, ਤੂੰ ਗੁਰਮੰਤਰ ਦੇ ਦੋਵੇਂ ਹਿੱਸੇ ਅੰਦਰ ਵਸਾ ਲੈ, ਜਪ ਕੇ ਅੰਦਰ ਟਿਕਾ ਦੇ ਨਾਮ ਨੂੰ ਤੇ ਗੁਰੂ ਦੀ ਸਿੱਖਿਆ ਨੂੰ ਯਾਦ ਰੱਖਿਆ ਕਰ। ਹਜ਼ੂਰ ਕਹਿੰਦੇ ਕੋਟ ਯਤਨਾ ਕਰ ਰਹੇ, ਗੁਰ ਬਿਨ ਤਰਿਓ ਨਾ ਕੋਈ। ਕਰੋੜਾਂ ਯਤਨ ਕੀਤੇ ਨੇ, ਕਰੋੜਾਂ ਬੰਦਿਆਂ ਨੇ ਆਪਣੇ ਆਪ ਯਤਨ ਕੀਤੇ ਨੇ, ਪਰ ਗੁਰੂ ਪੂਰੇ ਦੇ ਮੰਤਰ ਤੋਂ ਬਿਨਾਂ ਕੋਈ ਵੀ ਅੱਜ ਤੱਕ ਤਰ ਨਹੀਂ ਸਕਿਆ। ਦੇਖ ਦਰਸ਼ਨ ਮਨ ਸਾਧ ਹਾਰੇ, ਪਾਪ ਸਗਲੇ ਜਾਹੇ। ਜਿਨ੍ਹਾਂ ਨੇ ਪੂਰੇ ਗੁਰੂ ਦੇ ਦਰਸ਼ਨ ਕੀਤੇ ਨਾ, ਦਰਸ਼ਨ ਦੇਖ ਕੇ ਉਹਦਾ ਕਰਕੇ ਮਨ ਸਾਧਾਰੈ, ਮਨ ਸੋਧਿਆ ਗਿਆ, ਮਨ ਸਿੱਧਾ ਹੋ ਗਿਆ, ਤੇ ਪਾਪ ਜਿਹੜੇ ਸੀ ਉਹ ਸਾਰੇ ਚਲੇ ਗਏ, ਵਿੱਚੋਂ ਨਿਕਲ ਗਏ। ਹਉ ਤਿੰਨ ਕੈ ਬਲਿਹਾਰਣੈ, ਸੱਚੇ ਪਾਤਸ਼ਾਹ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰੀ ਕੁਰਬਾਨ ਜਾਣਾ ਜੇ ਗੁਰ ਕੀ ਪੈਰੀ ਪਾਹੇ। ਜਿਹੜੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪੈਰੀ ਮੱਥਾ ਵੀ ਟੇਕਦੇ ਨੇ, ਤੇ ਫਿਰ ਪੈਰੀ ਦਾ ਅਰਥ ਹੈ ਗੁਰੂ ਨੇ ਜਿਸ ਰਾਹ ਤੇ ਦੱਸਿਆ ਉਧਰ ਨੂੰ ਤੁਰ ਰਹੇ ਨੇ, ਉਹਨਾਂ ਤੋਂ ਮੈਂ ਕੁਰਬਾਨ ਹਾਂ, ਉਹਨਾਂ ਤੋਂ ਮੈਂ ਬਲਿਹਾਰ ਹਾਂ। ਸਾਧ ਸੰਗਤ ਮਨ ਵਸੈ, ਸਾਚ ਹਰ ਕਾ ਨਾਮ। ਇਹ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਮਿਲਦਾ ਤੇ ਗੁਰੂ ਤੋਂ ਏ, ਪਰ ਵਸਦਾ ਸਾਧ ਸੰਗਤ ਵਿਚ, ਮਨ ਵਿਚ। ਜਦੋਂ ਆਪਾਂ ਸਾਧ ਸੰਗਤ ਕਰਨੇ ਆ, ਸਰੀਰ ਤੋਂ ਸਰੀਰ ਨੂੰ ਲਾਗ ਲੱਗਦੀ ਏ, ਇਕ ਦੂਜੇ ਦਾ ਅਸਰ ਪੈਂਦਾ, ਇਸ ਤਰ੍ਹਾਂ ਮਨ ਵਿਚ ਵਸਦਾ ਜਿਹੜਾ ਸੱਚਾ ਨਾਮ ਹੈ ਵਾਹਿਗੁਰੂ ਦਾ ਨਾਮ। ਸੇਵਡ ਭਾਗੀ ਨਾਨਕਾ, ਜਿਨ੍ਹਾਂ ਮਨ ਇਹੋ ਭਾਉ। ਕਹਿਣ ਲੱਗੇ ਉਹ ਬੜੇ ਵੱਡੇ ਭਾਗਾਂ ਵਾਲੇ ਨੇ ਭਾਈ, ਜਿਨ੍ਹਾਂ ਦੇ ਮਨ ਵਿਚ ਇਹ ਭਾਵਨਾ ਹੈ, ਇਹ ਪਿਆਰ ਹੈ, ਇਹ ਸ਼ਰਧਾ ਹੈ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਚ ਹਰ ਤਨ ਪੂਜ ਸਤਿਗੁਰ, ਛੋੜ ਸਗਲ ਵਿਕਾਰ। ਮਹਾਰਾਜ ਜੀ ਨੂੰ ਕਿਸੇ ਸਿੱਖ ਨੇ ਪੁੱਛਿਆ ਕਿ ਮਹਾਰਾਜ ਇਹ ਕਿਰਪਾ ਕਿਵੇਂ ਹੋਵੇਗੀ। ਕਹਿੰਦੇ ਦੋ ਤਿੰਨ ਕੰਮ ਕਰਿਆ ਕਰ, ਇੱਕ ਤੇ ਨਾਮ ਦਾ ਧਨ ਸੰਚ, ਸੰਚ ਦਾ ਅਰਥ ਇਕੱਠਾ ਕਰਨਾ। ਕਿਵੇਂ ਇਕੱਠਾ ਕਰੀਏ? ਕਹਿੰਦੇ ਆਪਣੀ ਸੁਰਤ ਜੋੜ ਕੇ ਨਾਮ ਜਪ, ਧਿਆਨ ਲਾ ਕੇ ਨਾ ਨਾਮ ਜਪ ਅੰਦਰ, ਇਹ ਸੰਚ ਹਰ ਤਨ। ਇੱਕ ਕੰਮ ਉਹ ਕਰ ਜਿਹੜੇ ਤੈਨੂੰ ਗੁਰੂ ਨੇ ਕਹੇ ਬੋਲਣਾ, ਤੂੰ ਉਸ ਤਰ੍ਹਾਂ ਮਨ ਦੇ ਆਖੇ ਨਹੀਂ ਲੱਗਣਾ। ਮਨ ਬੜੀਆਂ ਬਨਾਵਟਾਂ ਬਣਾਉਂਦਾ, ਸਭ ਤੋਂ ਜ਼ਿਆਦਾ ਧੋਖੇਬਾਜ਼ ਹੈ ਬੰਦੇ ਦਾ ਮਨ। ਉਹਨੂੰ ਅੰਦਰੋਂ ਨਵੇਂ ਤੋਂ ਨਵਾਂ ਗਿਆਨ ਦੇ ਕੇ ਉਹਨੂੰ ਅਟਕਾਈ ਰੱਖਦਾ, ਰਾਹ ਦੇ ਵਿਚ ਅੱਗੇ ਤੁਰਨ ਨਹੀਂ ਦਿੰਦਾ। ਇੱਕ ਸਭ ਤੋਂ ਵੱਡਾ ਰੁਕਾਵਟ ਧੋਖਾ ਮੰਨਦਾ ਹੈ ਕਿ ਕਦੀ ਉਹ ਬੰਦੇ ਨੂੰ ਇਹ ਮੰਨਣ ਨਹੀਂ ਦਿੰਦਾ ਵੀ ਮੈਂ ਵੀ ਕਿਤੇ ਗਲਤੀ ਕੀਤੀ। ਇਹ ਸਭ ਤੋਂ ਜ਼ਿਆਦਾ ਵੱਡਾ ਨੁਕਸਾਨ ਕਰਦਾ, ਕਦੀ ਮੰਨੇਗਾ ਨਹੀਂ। ਉਹ ਆਪਣੇ ਆਪ ਨੂੰ ਠੀਕ ਫਿਕਸ ਕਰ ਲਏਗਾ ਵੀ ਮੈਂ ਤਾਂ ਠੀਕ ਹਾਂ, ਜਿੱਥੇ ਗਲਤੀ ਹੋਵੇਗੀ ਉੱਥੇ ਲੁਕਾ ਦੇਗਾ ਗੱਲ ਨੂੰ। ਇਸ ਤਰ੍ਹਾਂ ਉਹ ਧੋਖਾ ਦੇ ਜਾਂਦਾ। ਇਹ ਕਰਮ ਵੀ ਠੀਕ ਕਰਨੇ ਨੇ, ਸੰਚ ਹਰ ਧਨ ਤੇ ਪੂਜ ਸਤਿਗੁਰ। ਸਤਿਗੁਰੂ ਦੀ ਪੂਜਾ ਕਰ, ਗੁਰੂ ਦੀ ਪੂਜਾ ਕੀ, ਬਾਹਰੀ ਪੂਜਾ ਵੀ ਕਰਨੀ ਸਿੱਖ ਨੇ ਪਿਆਰ ਨਾਲ। ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਬ ਸਮਝ ਕੇ ਮੱਥਾ ਟੇਕਣਾ, ਕੱਲੇ ਅੱਖਰ ਨਹੀਂ ਸਮਝਣੇ, ਇਹ ਪੂਜਾ ਹੈ। ਫਿਰ ਉਦੋਂ ਬਾਅਦ ਦੂਜੀ ਪੂਜਾ ਕਿਹੜੀ? ਪੂਜਾ ਸ਼ਬਦ ਪੁੱਜਣ ਤੋਂ ਬਣਿਆ, ਪੁੱਜਣ ਦਾ ਅਰਥ ਪਹੁੰਚਣਾ। ਦੂਜਾ ਇਹ ਅਰਥ ਹੈ ਤੂੰ ਉਥੇ ਪਹੁੰਚਣਾ ਜਿੱਥੇ ਤੇਰੇ ਸਤਿਗੁਰੂ ਨੇ ਤੈਨੂੰ ਮਾਰਗ ਦਿੱਤਾ, ਉਸ ਥਾਂ ਤੇ ਪਹੁੰਚਣਾ। ਇਹ ਗੁਰੂ ਦੀ ਦੂਜੀ ਪੂਜਾ ਹੈ। ਪੂਜ ਸਤਿਗੁਰ, ਉਥੇ ਪੁੱਜ ਜਿੱਥੇ ਤੈਨੂੰ ਗੁਰੂ ਪਹੁੰਚਾਉਣਾ ਚਾਹੁੰਦਾ ਉੱਚੇ ਜੀਵਨ ਤੇ। ਉਹ ਕਿਹੜਾ ਜੀਵਨ ਹੈ, ਕਿੱਥੇ ਪਹੁੰਚਾਉਣਾ ਚਾਹੁੰਦੇ ਸਤਿਗੁਰੂ? ਕਹਿੰਦੇ ਛੋੜ ਸਗਲ ਵਿਕਾਰ, ਇੱਥੇ ਪਹੁੰਚਾਉਣਾ ਚਾਹੁੰਦੇ। ਕਹਿੰਦੇ ਵਿਕਾਰ ਛੱਡਦੇ ਹੋ ਰਹੇ ਨੇ ਵੀ ਕਿਤੇ ਅੱਖਾਂ ਬੰਦ ਕੀਤੀਆਂ, ਇਧਰੋਂ ਜੀ ਸੱਜੇ ਪਾਸਿਓ ਚੰਗਿਆੜੇ ਜੇ ਨਿਕਲਦੇ ਨੇ, ਜੇ ਖੱਬੇ ਪਾਸਿਓ ਲਾਲ ਲਾਈਟ ਪੈਂਦੀ ਏ, ਇਧਰੋਂ ਕਾਲੀ ਪੈਂਦੀ ਏ, ਇਹ ਨਹੀਂ ਪਹੁੰਚਾਉਣਾ। ਇਹ ਤੇ ਫਿਰ ਜਦੋਂ ਚੱਲ ਕੇ ਵੇਖਾਂਗੇ ਨਾ, ਉਹ ਸਾਧ ਸੰਗਤ ਦੀ ਚਾਨਣ ਹੋਰ, ਜਿਹੜਾ ਚਾਨਣ ਗੁਰੂ ਸਾਹਿਬ ਕਹਿੰਦੇ ਉਹ ਮਨ ਦੀ ਜਿਹੜੀ ਸਾਇਕੀ ਬਣਾਈ ਹੋਈ ਏ ਨਾ ਅਸੀਂ, ਉਹ ਨਹੀਂ। ਉਹ ਪੰਜ ਤੱਤਾਂ ਦਾ ਪ੍ਰਕਾਸ਼ ਨਹੀਂ ਹੁੰਦਾ ਜਿਹੜਾ ਸਾਨੂੰ ਦਿਸਣ ਲੱਗ ਪੈਂਦਾ ਦੂਜੇ ਚੌਥੇ ਦਿਨ। ਉਹ ਪ੍ਰਕਾਸ਼ ਜਿਹੜਾ ਨਾ, ਤੇ ਉਹ ਜਿਹੜਾ ਅਨਹਦ ਨਾਦ ਏ, ਉਹ ਇਨ੍ਹਾਂ ਕੰਨਾਂ ਦਾ ਵਿਸ਼ਾ ਨਹੀਂ ਤੇ ਇਨ੍ਹਾਂ ਅੱਖਾਂ ਦਾ ਵਿਸ਼ਾ ਨਹੀਂ। ਉਹ ਜਦੋਂ ਇਹ ਕੰਨ ਤੇ ਅੱਖਾਂ ਬੰਦ ਹੋ ਜਾਂਦੀਆਂ, ਨਿੰਦਿਆ ਸੁਣਨ ਵਾਲੋ ਕੰਨ ਬੰਦ ਹੋ ਜਾਂਦੇ, ਪਰ ਤਨ ਵੇਖਣ ਵਾਲੋ ਅੱਖਾਂ ਬੰਦ ਹੋ ਜਾਣਗੀ, ਫਿਰ ਸਾਨੂੰ ਨਵੇਂ ਕੰਨ ਤੇ ਅੱਖਾਂ ਮੁਹੱਈਆ ਕਰਾਈਆਂ ਜਾਣਗੀਆਂ। ਗੁਰੂ ਵੇਖ ਲੈਗਾ ਵੀ ਇਹ ਬੰਦਾ ਹੁਣ ਪਰਫੈਕਟ ਹੈ, ਅਧਿਕਾਰੀ ਹੋ ਗਿਆ। ਫਿਰ ਉਹ ਆਤਮਾ ਦੀਆਂ ਅੱਖਾਂ ਨੇ ਉਹਦੇ ਨਾਲ ਅਹਿਸਾਸ ਕਰਕੇ ਉਹਨੂੰ ਵੇਖੇਗਾ ਵੀ ਕਿਹੜਾ ਹੈ। ਇਹ ਹੈ ਪੁੱਜਣਾ। ਇਹਦੀ ਨਿਸ਼ਾਨੀ ਕੀ ਏ? ਕਾਮ ਵੀ ਚਲਾ ਗਿਆ, ਕ੍ਰੋਧ ਵੀ ਕਿਸੇ ਦੇ ਗੁੱਸਾ ਹੀ ਨਹੀਂ ਆਉਂਦਾ, ਕੰਟਰੋਲ ਹੈ ਪੂਰਾ ਜੀਵਨ ਵਿਚ। ਤੇ ਜੇ ਆਪਾਂ ਕਹੀਏ ਜੀ ਮੈਨੂੰ ਪਤਾ ਹੀ ਕੋ ਨਹੀਂ ਲੱਗਦਾ, ਫਿਰ ਅਜੇ ਅਵਸਥਾ ਨਹੀਂ ਬਣੀ। ਇਹ ਨਿਸ਼ਾਨੀਆਂ ਨੇ। ਫਿਰ ਕਹਿੰਦੇ ਇਹ ਛੱਡੇ ਜਾਣਗੇ ਵਿਕਾਰ, ਫਿਰ ਅੰਦਰ ਇਕ ਹੋਰ ਭਾਵਨਾ ਰੱਖਿਆ ਕਰ। ਸਾਹਿਬ ਕਹਿੰਦੇ ਜਿਨ ਤੂੰ ਸਾਜ ਸਵਾਰਿਆ, ਜਿਨ੍ਹੇ ਤੈਨੂੰ ਸਾਜਿਆ, ਬੜਾ ਸੋਹਣਾ ਬਣਾਇਆ, ਬੜੇ ਸੋਹਣੇ ਮੂੰਹ ਨੱਕ ਲਾ ਕੇ ਹੱਥ ਪੈਰ ਦਿੱਤੇ ਨੇ, ਸਵਾਰਿਆ ਹਰ ਸਿਮਰ ਹੋਏ ਉਧਾਰ। ਐਸੇ ਵਾਹਿਗੁਰੂ ਦਾ ਸਿਮਰਨ ਕਰ, ਤੇਰਾ ਉਧਾਰ ਹੋ ਜਾਏਗਾ, ਤੇਰੇ ਤੇ ਬਖਸ਼ਿਸ਼ ਹੋ ਜਾਏਗੀ। ਜਪ ਮਨ ਨਾਮ ਇਕ ਅਪਾਰ, ਇਕ ਵਾਹਿਗੁਰੂ ਦਾ ਨਾਮ ਜਪ, ਇਕੋ ਨਾਲ ਧਿਆਨ ਲਾ, ਉਹਦੀ ਓਟ ਕਰ। ਹੇ ਮੇਰੇ ਮਨ ਉਹਨੂੰ ਜਪਿਆ ਕਰ, ਜੋ ਪਾਰਲੇ ਕੰਢੇ ਤੋਂ ਰਹਿਤ ਬੜਾ ਬੇਅੰਤ ਹੈ। ਪ੍ਰਾਨ ਮਨ ਤਨ ਜਿਨ ਹੈ ਦੀਆ, ਹਿਰਦੇ ਕਾ ਆਧਾਰ। ਜਿਨ੍ਹੇ ਤੈਨੂੰ ਬੜੇ ਕੀਮਤੀ ਸਵਾਸ ਦਿੱਤੇ ਨੇ, ਜਿਨ੍ਹੇ ਤੈਨੂੰ ਇਕ ਮਨ ਬਣਾ ਕੇ ਦਿੱਤਾ, ਜਿਨ੍ਹੇ ਤੇਰਾ ਤਨ ਘੜਿਆ, ਇਹ ਸਾਰੀਆਂ ਬੜੀਆਂ ਵੱਡੀਆਂ ਦਾਤਾਂ ਨੇ। ਫਿਰ ਤੇਰੇ ਹਿਰਦੇ ਨੂੰ ਉਹਨੇ ਆਸਰਾ ਦਿੱਤਾ, ਉਹਨੇ ਓਟ ਦਿੱਤੀ ਹੈ, ਉਹਨੂੰ ਜਪਿਆ ਕਰ। ਹੇ ਮੇਰੇ ਮਨ ਕਾਮ ਕ੍ਰੋਧ ਅਹੰਕਾਰ ਮਾਤੇ। ਪਰ ਹੁੰਦਾ ਕੀ ਏ, ਸਾਰਾ ਜੀਵਨ ਅਸੀਂ ਕਾਮ ਵਾਸ਼ਨਾ ਵਿਚ ਫਸੇ ਰਹਿੰਦੇ ਹਾਂ, ਔਰ ਫਿਰ ਕ੍ਰੋਧ ਆਉਂਦਾ ਰਹਿੰਦਾ, ਗੁੱਸਾ ਤੇ ਹੰਕਾਰ ਵਿਚ, ਇਨ੍ਹਾਂ ਅਵਗੁਣਾਂ ਦੇ ਵਿਚ ਮਾਤੇ, ਮਾਤੇ ਦਾ ਅਰਥ ਮਸਤੇ ਹੋਏ, ਦਿਨ ਰਾਤ ਵਿਆਪਿਆ ਰਹਿੰਦਾ ਸੰਸਾਰ, ਰਿਸ਼ਤੇਦਾਰੀਆਂ, ਭੱਜ ਦੌੜ, ਰੌਲੇ, ਨਿੰਦਿਆ ਚੁਗਲੀ, ਮਾੜਾ ਚੰਗਾ ਹੈ। ਇਹਦੇ ਤੋਂ ਕਿਵੇਂ ਬਚਿਆ ਜਾਏ? ਸੱਚੇ ਪਾਤਸ਼ਾਹ ਦੀ ਕਿਰਪਾ ਕਰੋ। ਕਹਿੰਦੇ ਪਾਓ ਸੰਤ ਸਰਣੀ ਲਾਗ ਚਰਣੀ। ਇਹਦਾ ਲਾਕਾ, ਇਹਦਾ ਇਕੋ ਹੀ ਇਲਾਜ ਹੈ ਭਾਈ, ਪੂਰੇ ਸਤਿਗੁਰੂ ਦੀ ਸਾਧ ਸੰਗਤ ਦੀ ਸ਼ਰਨ ਵਿਚ ਪਾਓ, ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿਚ ਲੱਗ ਜਾ, ਚਰਨਾਂ ਨਾਲ ਜੁੜ, ਬਾਣੀ ਨਾਲ ਜੁੜ ਜਾ, ਮਿਟੈ ਦੁੱਖ, ਤੇਰਾ ਦੁੱਖ ਵੀ ਮਿਟ ਜਾਏਗਾ। ਤੇ ਦੁੱਖ ਕਦੋਂ ਮਿਟੇਗਾ? ਅੰਧਾਰ, ਅੰਧਾਰ ਦਾ ਅਰਥ ਅਗਿਆਨ, ਅਗਿਆਨ ਮਿਟ ਗਿਆ ਤੇਰੀ ਜ਼ਿੰਦਗੀ ਦੇ ਵਿਚੋਂ। ਕਹਿੰਦੇ ਸਤ ਸੰਤੋਖ ਦਇਆ ਕਮਾਵੇ, ਇਹ ਕਰਨੀ ਸਾਰ। ਉੱਪਰ ਤੇ ਛੱਡਣ ਵਾਲੀਆਂ ਚੀਜ਼ਾਂ ਸਨ, ਜਿਹੜੀਆਂ ਛੱਡਣ ਲਈ ਕਹੀਆਂ ਨੇ, ਇਹ ਚੀਜ਼ਾਂ ਧਾਰਨ ਕਰਨ ਵਾਲੀਆਂ। ਸਤ, ਸਤੀ ਬਣ ਜਾ, ਸਤ ਦਾ ਅਰਥ ਤੇ ਵੰਡਣ ਤੇ ਜੀ ਕਰਨਾ, ਜੋ ਹੋਣਾ ਦੇਈ ਜਾਣਾ, ਜੋ ਹੋਣਾ ਦੇਈ ਜਾਣਾ, ਬਸ। ਕਈ ਵਾਰੀ ਆਪ ਭੁੱਖੇ ਵੀ ਰਹਿ ਜਾਣਾ, ਇਹ ਹੈ ਉਹਦੀ ਦੇਣ ਦੀ। ਸੰਤੋਖ ਤੇ ਜੋ ਕੁਝ ਵਾਹਿਗੁਰੂ ਨੇ ਦਿੱਤਾ ਉਹਦੇ ਵਿਚ ਸੰਤੋਖ ਰੱਖਣਾ, ਦਇਆ ਕਮਾਵੇ ਤੇ ਦੂਜਿਆਂ ਤੇ ਦਇਆ ਕਰਨੀ, ਤਰਸ ਕਰਨਾ, ਇਹ ਹੈ ਕਰਨੀ। ਇਹ ਕਰਨੀ ਹੈ, ਉੱਤਮ ਜੀਵਨ ਹੈ, ਸਾਰ ਸ੍ਰੇਸ਼ਟ ਜੀਵਨ ਹੈ। ਆਪ ਛੋੜ ਸਭ ਹੋਏ ਰਹਿਣਾ, ਆਪਣਾ ਆਪ ਛੱਡ ਕੇ ਸਾਰਿਆਂ ਦੀ चरण धूड़ बन जाए मनुख जिस देव प्रभ निरंकार जिन्हू कृपा करके यह जीवन देवे वाहगुरू कि सारयां दे चरणां दी धूड़। यह चार शब्द कहने भी बड़े सौखे ने जी, मैं ते कुछ नहीं, मेरे ते कृपा करो, जदों यह कमाई उदो औखा बहुत। वह कहण तो अगे गल है, उत्थे करना पैंदा है। इस करके कहिंदे जिन्हू यह देवे वाहगुरू यह अवस्था ओनू मिल सकती, जो दीसा सो सगल तू है पसरे आपा सार। ए जिन्हू फिर ना ब्रह्म दृष्टि मिली, ए चीजा जिन्हें कमा लिया उत्ते वालिया, ओदी एक दृष्टि नवी बन गई। कहिंदे ने जिधर वेखना तू ही नजर आना, तेरे तो बिना होर कोई नहीं, तू पसरिया होया चौवां पासे, तेरी जोत खिलरी हुई है। कौ नानक गुर भरम काटिया सगल ब्रह्म विचार। कहिंदे भरम दा पर्दा भुलेखा लै गया, ए संसार जो कुछ सानू दिसदा सी ओह नहीं सी, हुण उहदे दीदार होए संसार दे विचों, उहदा जलवा उहदा नूर हर एक अख विचों, हर एक रुख विचों, हर एक पशु पंछी विचों वेखण नूं मिलिया। ए ब्रह्म विचार है, ए सच्ची विचार है। श्री राग महला पंजवा कहिंदे दुकरित सुकरित मंधे संसार सगलाना दूहू ते रहत भगत है कोई बिरला जाना। इत्थे सच्चे पातशाह ने दो गल्लां कहियां ने, दुकरित दार थे माड़े कम, सुकरित दार थे चंगे कम, ते मंदे दा अर्थ है विच संसार सगलाना। किसे ने पुछया भी वाहगुरु दे दर ते संसारी ते परवान नहीं हुंदे, ते भगत भी जड़े धर्मी बंदे ने ओह भी बेचारे उस ते तुरे फिरदे ने, बड़े चक्कर चेन लाए हुए, कोई कुछ लाई फिरदा, कोई वड्डा वड्डा बन्नी फिरदा, कई कुछ ला के, कोई तिलक लाई फिरदा, कोई खंडे झंडे लाई फिरदा, कोई कुछ लाई फिरदा, गल ते उत्थे दी उत्थे ओही कल कलेश क्यों, इहदा कारण की है। सच्चे पातशाह कहिंदे कुछ माड़ियां विच फसे होए ने ते कुछ चंगियां विच फसे होए, फसे दोवें ने। इह दूजी कलास है, इह पहली कलास विच इह शब्द नहीं, इत्थे ध्यान रखना। इत्थे इह नहीं कह रहे भी माड़े ते चंगे इक्को ही ने, इह नहीं मनना। इह कलास दूजी दी विद्या है, पहली कलास पढ़ लईए, उह किहड़ी माड़े छड्डने ने ते चंगे करने, चंगे कर्म। हुण दूजी कलास इत्थे कह रहे ने कोई चंगिया विच फसिया ते कोई माड़िया विच, इह तां भी चंगे करन दा हंकार तकरीबन 99.99% अहंकार जरूर आएगा, जिन्हें चंगा किया जरूर आवेगा। ये तो उह सन मन मारन वाले, सारा सारा दिन पानी ढोई जाना, सारा सारा दिन सेवा करी जानी, जिथे लाया नहीं किसे नूं माड़ा नहीं किसे नूं चंगा, बस मगन होके सेवा, भाई कन्हैये वांग बाबा निधान सिंह वांग ज्यों ढोन लगना पानी। ये बड़े घट हुंदे ने, ओह पार लगदे ने, उत्थे हिसाब किताब नहीं चलदा। ये तो भाग वड्डे जिन्हू ज्यादा सेवा मिल गई उहदे भाग वड्डे, पर बंदा फिर तोलन लग पैंदा। कहिंदे ने माड़ियां विच पहलां फसे सी, हुण चंगियां विच वी फस गए, ये फर्क की होया, की फर्क पिया इन्हे नाल। पहलां मिट्टी चुकी सी 20 किलो सिर ते, ते मिट्टी ते ला दित्ती हुण, हुण 20 किलो सोना चुक लिया। सोने की कीमत जरूर है, पर भार तो उन्ना ही है ना जिन्ना मिट्टी का सी, भार नहीं हटता। भार हटाने वाली चीज दोवां तो पार है, जिथे ना माड़ा ते ना चंगा दोवें खत्म हो जाए, करे जरूर पर उहदे तो वखरा हो जाए। यह दूजी कलास है कि कर्म करके छड तू नहीं किया है, कर्म करके छड दे ए तू नहीं किया, जिन्ना चिर तू चंगे ते माड़े विच फसिया होया तू एक दूजे नाल खहन लग पेगा, चर्चा करन लग पेगा, लड़न लग पवेगा, क्योंकि एक माड़ा एक चंगा, एक माड़ा एक चंगा, इस तरह झगड़ा शुरू हो गया। ਕਹਿੰਦੇ ਆ ਸਾਰੀ ਦੁਨੀਆਂ ਦੁਕਰਿਤ ਸੁਕਰਿਤ ਮੰਦੇ ਚੰਗੇ ਮਾੜਿਆਂ ਦੇ ਝਗੜਿਆਂ ਦੇ ਵਿੱਚ ਪੰਡਿਤ ਗਿਆਨੀ ਮੁੱਲਾਂ ਫਸੇ ਪਏ ਨੇ ਵਿਚਾਰੇ। ਸੰਸਾਰ ਸਗਲਾਣਾ, ਸਾਰਾ ਸੰਸਾਰ ਕੁਝ ਮਾੜਿਆਂ ਵਿੱਚ ਫਸਿਆ ਤੇ ਕੁਝ ਚੰਗਿਆਂ ਦੇ ਹੰਕਾਰ ਵਿੱਚ। ਪਰ ਇਹਦੇ ਤੋਂ ਅੱਗੇ ਕਹਿੰਦੇ ਦੋਹ ਤੇਜ ਰਹਿਤ, ਇਨ੍ਹਾਂ ਦੋਹਾਂ ਤੋਂ ਵੱਖਰਾ ਕੋਈ ਅਗਲਾ ਚੰਗਾ ਕਰਕੇ ਜਿਨ੍ਹੇ ਛੱਡ ਦਿੱਤਾ। ਆਪਾਂ ਛੱਤ ਤੇ ਆਏ ਹਾਂ, ਪੌੜੀਆਂ ਨੇ ਕੰਮ ਦਿੱਤਾ, ਪਰ ਛੱਤ ਤੇ ਤਾਂ ਪਹੁੰਚਿਆ ਪੌੜੀਆਂ ਨੂੰ ਛੱਡ ਦਿੱਤਾ। ਜੇ ਕਹਿੰਦੇ ਵੀ ਪੌੜੀ ਦੇ ਉੱਤੇ ਬੈਠੇ ਰਹਿਣਾ ਫਿਰ ਨਹੀਂ ਸੀ ਛੱਤ ਤੇ ਆ ਸਕਦੇ। ਚੰਗਾ ਕਰਕੇ ਛੱਡਣ ਦੀ ਤਕੀਦ ਕਰ ਰਹੇ, ਦੋਹਾਂ ਤੇ ਰਹਿਤ ਉਨ੍ਹਾਂ ਨੂੰ ਤਿਆਗ ਦਿੱਤਾ। ਹੈ ਕੋਈ ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ, ਕੋਈ ਵਿਰਲਾ ਹੀ ਐਸਾ ਭਗਤ ਹੈ। ਕਹਿੰਦੇ ਠਾਕੁਰ ਸਰਬੇ ਸਮਾਣਾ, ਕਿਆ ਕਹੋ ਸੁਣੋ ਸੁਆਮੀ, ਤੂੰ ਵੱਡ ਪੁਰਖ ਸੁਜਾਣਾ। ਜਿਹਦੇ ਤੇ ਕਿਰਪਾ ਹੋ ਗਈ ਨਾ, ਜਿਹਦੀ ਅੱਖ ਖੁੱਲ ਗਈ, ਉਹਨੇ ਜਦੋਂ ਅੱਖ ਖੋਲ ਕੇ ਵੇਖਿਆ ਤੇ ਸਾਰੇ ਪਾਸੇ ਵਾਹਿਗੁਰੂ ਸਮਾਇਆ ਹੋਇਆ, ਸਾਰੇ ਪਾਸੇ। ਕਹਿੰਦੇ ਕਿਆ ਕਹੋ, ਹੁਣ ਕੀ ਕਹਿ ਕੇ ਇਹਦੀ ਵਿਆਖਿਆ ਕਰਾਂ ਵੀ ਤੂੰ ਕਿਵੇਂ ਸਮਾਇਆ। ਸੁਣੋ ਸੁਆਮੀ, ਤੇ ਕੀ ਤੇਰੀ ਆਵਾਜ਼ ਸੁਣ ਕੇ ਤੇਰਾ ਆਨੰਦ ਜਿਹੜਾ ਉਹ ਕੀ ਸੁਣਾ, ਕਿਵੇਂ ਕਰਾਂ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾ ਤੇਰੀ ਤੇਰੀ ਬਖਸ਼ਿਸ਼ ਨੂੰ ਕਿਹਾ ਜਾਂਦਾ ਤੇ ਨਾ ਤੇਰੀ ਬਖਸ਼ਿਸ਼ ਨੂੰ ਸੁਣਿਆ ਜਾ ਸਕਦਾ। ਕਿਆ ਕਹੋ ਸੁਣੋ ਸੁਆਮੀ, ਹੇ ਵਾਹਿਗੁਰੂ ਤੂੰ ਵੱਡ ਪੁਰਖ ਸੁਜਾਣਾ, ਤੂੰ ਬੜਾ ਹੀ ਮਹਾਨ ਸੁਜਾਣ ਸਿਆਣਾ ਹੈ ਤੇ ਵੱਡਾ ਹੈ। ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ। ਸੇਵਕ ਕੌਣ ਹੈ ਜਿਹੜਾ ਮਾਣ ਤੇ ਅਭਿਮਾਨ ਦੇ ਪਿੱਛੇ ਨਹੀਂ ਭੱਜਦਾ, ਜਿਹੜਾ ਅਹੁਦਿਆਂ ਦੇ ਪਿੱਛੇ ਨਹੀਂ ਭੱਜਦਾ ਵੀ ਮੈਨੂੰ ਤੇ ਅਹੁਦਾ ਦਿਓ। ਸੇਵਕ ਤੇ ਮਿਟਦਾ, ਸੇਵਕ ਕੋਈ ਝਗੜੇ ਥੋੜੀ ਕਰਦਾ। ਕਹਿੰਦੇ ਸੋ ਸੇਵਕ ਨਾਹੀ, ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਸੇਵਕ ਨਹੀਂ ਹੈ, ਉਹ ਮਾਣ ਤੇ ਅਭਿਮਾਨ ਵਿੱਚ ਫਸਿਆ ਰਿਹਾ ਹੈ। ਇੰਨਾ ਕੀਮਤੀ ਸਮਾਂ ਗਵਾ ਲੈਂਦਾ ਹੈ ਇਹਦੇ ਵਿੱਚ, ਚੰਗੇ ਮਾੜਿਆਂ ਦੇ ਝਗੜਿਆਂ ਵਿੱਚ ਸੇਵਾ ਦਾ ਸਮਾਂ ਹੁੰਦਾ। ਇਹ ਵੱਖਰੀ ਡਿਊਟੀ ਹੁੰਦੀ ਗੁਰੂ ਦੀ, ਕਿੱਥੇ ਕਿੱਥੇ ਕਿਸੇ ਲਾਈ ਏ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰ ਲਾਈਏ। ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੇ ਸੇਵਾ ਬਖਸ਼ੀ ਏ, ਸੱਚੇ ਪਾਤਸ਼ਾਹ ਕਹਿੰਦੇ ਉਥੇ ਖੁਸ਼ੀ ਨਾਲ ਕਰੋ, ਪਾਰ ਉਤਾਰਾ ਹੋ ਜਾਏਗਾ। ਤੇ ਜੇ ਆਪਾਂ ਅੜਦੇ ਝਗੜਦੇ ਰਹਿ ਫਿਰ ਕਹਿੰਦੇ ਸੋ ਸੇਵਕ ਨਾਹੀ, ਉਹ ਨਹੀਂ ਸੇਵਕ ਹੋ ਸਕਦਾ। ਕਹਿੰਦੇ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ। ਕੋਟ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਸਮਦਰਸੀ, ਸਮਦਰਸੀ ਹੈ ਕਰੋੜਾਂ ਵਿੱਚੋਂ ਇੱਕ। ਕਰੋੜਾਂ ਵਿੱਚੋਂ ਕੋਈ ਇੱਕ ਸਮਦਰਸੀ, ਕੋਈ ਵਿਰਲਾ ਹੈ ਸਮਦਰਸੀ, ਕੋਈ ਜਿਹੜਾ ਜਿਹਦੀ ਜਿਹੜੀ ਦ੍ਰਿਸ਼ਟੀ ਹੈ ਨਾ ਸਮ ਹੋ ਗਈ, ਬਰਾਬਰ ਹੋ ਗਈ। ਕੋਈ ਕਰੋੜਾਂ ਵਿੱਚੋਂ ਇੱਕ ਸਮਦਰਸੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਤਤ ਸਮਦਰਸੀ ਸੰਤੋ, ਹੇ ਸੰਤ ਜਨੋ, ਤਤ ਨੂੰ ਜਾਣਨ ਵਾਲਾ, ਅਸਲੀਅਤ ਨੂੰ ਜਾਣਨ ਵਾਲਾ, ਕਿ ਪਹਿਲਾਂ ਆਪਾਂ ਸੰਸਾਰੀ ਸੀ, ਹੁਣ ਧਰਮ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ। ਇਹ ਕਰਮ ਕਰਨੇ ਨੇ ਲਾਭ ਲੈਣ ਲਈ, ਇਨ੍ਹਾਂ ਦਾ ਭਾਈ ਹੰਕਾਰ ਨਹੀਂ ਕਰਨਾ, ਅੱਗੇ ਤੁਰਨਾ, ਅੱਗੇ ਵਧਣਾ। ਪਰ ਕੋਈ ਵਿਰਲੇ ਨੇ, ਕਰੋੜਾਂ ਵਿੱਚੋਂ ਕੁਝ ਘੱਟ ਨੇ। ਹਜ਼ੂਰ ਕਹਿੰਦੇ ਕਹਿਣ ਕਹਾਵਣ ਇਹੋ ਕੀਰਤ ਕਰ ਲਾ। ਕਹਿਣ ਲੱਗੇ ਕਹਿਣ ਕਹਾਵਣ, ਇੱਥੇ ਇੱਕ ਬੜਾ ਵੱਡਾ ਭੁਲੇਖਾ ਪੈਂਦਾ। ਆਪਾਂ ਗੱਲਾਂ ਸਿੱਖ ਲੈਂਦੇ ਹਾਂ। ਗੁਰੂ ਸਾਹਿਬ ਨੇ, ਗੁਰੂ ਅਰਜਨ ਦੇਵ ਜੀ ਨੇ ਇਸ ਸ਼ਬਦ ਵਿੱਚ ਇੰਜ ਕਹਿ ਲਓ ਵੀ ਬੜੀਆਂ ਚਪੇੜਾਂ ਮਾਰੀਆਂ ਸਾਰਿਆਂ ਦੇ ਸਾਡੇ ਮੂੰਹ ਤੇ, ਜਿਹੜੇ ਕੰਮਾਂ ਵਿੱਚ ਅਸੀਂ ਫਸੇ ਪਏ। ਕਹਿੰਦੇ ਕਹਿਣ ਕਹਾਵਣ ਇਹ ਕੀਰਤ ਕਰਲਾ, ਕਰਲਾ ਦਾ ਅਰਥ ਹੈ ਰਸਤਾ। ਕਹਿੰਦੇ ਕੀ ਹੁੰਦਾ ਹੈ, ਦੁਨੀਆਂ ਦੇ ਵਿੱਚ ਗਿਆਨ ਅਸੀਂ ਸਿੱਖ ਲੈਂਦੇ ਹਾਂ ਵੀ ਆਹ ਨਾਮ ਹੈ, ਆਹ ਬੰਦਗੀ ਹੈ, ਆਹ ਭਗਤੀ ਹੈ, ਪਰ ਕਰਦੇ ਉਹਨੂੰ ਹੈ ਨਹੀਂ। ਕਹਿਣ ਕਹਾਉਣ ਤੱਕ ਗੱਲ ਚੱਲੀ ਰਹਿੰਦੀ। ਅਸੀਂ ਫਿਰ ਜਦੋਂ ਉੱਥੇ ਉਹ ਪਹੁੰਚਦੇ ਤੇ ਹੈ ਨਹੀਂ, ਫਿਰ ਕੀ ਕਰਨੇ ਆ, ਆਪਣੇ ਸਾਡੇ ਨਾ ਦਿਮਾਗ ਵਿਚ ਇਕ ਖਾਨਾ ਹੈ, ਸਿੱਧੀ ਪੰਜਾਬੀ ਵਿਚ ਮੈਂ ਕਹਿ ਰਿਹਾ, ਇਕ ਐਸਾ ਵੀ ਖਜ਼ਾਨਾ ਹੈ ਸਾਡੇ ਦਿਮਾਗ ਦੇ ਵਿਚ, ਐਸੀ ਸਮੱਗਰੀ ਮਟੀਰੀਅਲ ਪਿਆ ਹੋਇਆ ਕਿ ਉਥੇ ਅਸੀਂ ਜੋ ਕੁਝ ਬਣਾਉਣਾ ਚਾਹੀਏ ਜਲ ਹੀ ਸਾਰਾ ਕੁਝ ਤਿਆਰ ਕਰ ਲੈਣਾ। ਸਾਡੇ ਦਿਮਾਗ ਵਿਚ ਸ਼ਕਤੀ ਹੈ ਜਲ ਹੀ ਤਿਆਰ ਕਰਨ ਦੀ, ਸਾਈਕਲ ਪੈਦਾ ਕਰ ਦਿੰਦੇ, ਉਹ ਤੰਤੂ ਜਿਹੜੇ ਜਦੋਂ ਜਾਗ ਪੈਂਦੇ ਨੇ ਤੇ ਉਹ ਅਸੀਂ ਫਿਕਸ ਕਰ ਲਈਏ ਤੇ ਆਪਾਂ ਸੋਚਨੇ ਆ ਮੈਂ ਕੁਝ ਬਣ ਗਿਆ, ਉਹ ਉਸੇ ਤਰ੍ਹਾਂ ਦਾ ਮੂੰਹ ਬਣਾ ਦਿੰਦੇ, ਅੰਦਰੋਂ ਮੁੰਦਰਾ ਦੇ ਦਿੰਦੇ, ਉਸੇ ਤਰ੍ਹਾਂ ਦਾ ਮੂੰਹ, ਉਸੇ ਤਰ੍ਹਾਂ ਦੀਆਂ ਅੱਖਾਂ, ਪੂਰਾ ਬਣ ਕੇ ਵਿਖਾ ਦੇਗਾ ਬੰਦਾ, ਵੇਖਣ ਵਾਲੇ ਨੂੰ ਭੁਲੇਖਾ ਵੀ ਪੈ ਜਾਏਗਾ, ਬਸ ਗੁਰੂ ਨੂੰ ਭੁਲੇਖਾ ਨਹੀਂ ਪਏਗਾ ਬਾਕੀ ਸਾਰਿਆਂ ਨੂੰ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਿੱਖਾ ਤੂੰ ਆਪ ਹੀ ਆਪਣੇ ਆਪ ਨੂੰ ਸਿੱਖ ਕਹੀ ਜਾਂਦਾ, ਆਪ ਹੀ ਆਪਣੇ ਆਪ ਨੂੰ ਸੰਤ ਕਹੀ ਜਾਂਦਾ, ਆਪ ਹੀ ਆਪਣੇ ਆਪ ਨੂੰ ਗਿਆਨਵਾਨ ਕਹੀ ਜਾਂਦਾ, ਕਦੀ ਮੈਨੂੰ ਵੀ ਆ ਕੇ ਪੁੱਛੀ ਮੈਂ ਦੱਸਾਂ ਤੂੰ ਕੌਣ ਹੈ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਸੱਚੇ ਪਾਤਸ਼ਾਹ ਫਿਰ ਠੀਕ ਦੱਸਣਗੇ, ਐਵੇਂ ਲੇਵੀ ਨਹੀਂ ਲਾਉਣਗੇ। ਦੁਨੀਆਂ ਦੇ ਬੰਦੇ ਜਿਹੜੇ ਨੇ ਉਨ੍ਹਾਂ ਨੇ ਤੇ ਸਾਨੂੰ ਲਿੰਬ ਪੋਜ ਕੇ ਧੋਖਾ ਦੇਣਾ ਹੁੰਦਾ ਹੈ ਨਾ, ਅਸੀਂ ਵੀ ਧੋਖੇ ਦਿੰਦੇ ਹਾਂ ਬੜੇ ਲੋਕਾਂ ਨੂੰ। ਜਿੱਥੇ ਗਏ ਸਮਾਗਮ ਸੀ ਤੇ ਉਥੇ ਸੱਚ ਨਹੀਂ ਕਹਿਣਾ, ਕਿਉਂ ਜੇ ਸੱਚ ਕਹਿ ਦਿੱਤਾ ਤੇ ਪ੍ਰਬੰਧਕਾਂ ਨੇ ਨਾਰਾਜ਼ ਹੋ ਜਾਣਾ, ਅਗਲੀ ਵਾਰੀ ਉਨ੍ਹਾਂ ਨੇ ਬੁਲਾਉਣਾ ਨਹੀਂ। ਪਤਾ ਲੱਗ ਗਿਆ ਵੀ ਗੁਰਮਤ ਤੌਲ ਤੇ ਜਿਹੜੀਆਂ ਗੱਲਾਂ ਕਹਿਣੀਆਂ ਨੇ ਉਥੇ, ਹਾਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਮਾੜਾ ਹੀ ਕਹਿਣਾ ਪ੍ਰਬੰਧਕਾਂ ਨੂੰ, ਇਹ ਵੀ ਨਹੀਂ ਇਹਦਾ ਅਰਥ, ਪਰ ਅਸੀਂ ਉਸ ਚੀਜ਼ ਨੂੰ ਯੂਜ ਕਰਨੇ ਆ, ਵਰਤਨੇ ਆ, ਅਸੀਂ ਉਨ੍ਹਾਂ ਨੂੰ ਉਹਨੇ ਅਹੁਦਿਆਂ ਤੇ ਅਪੜਾ ਦਿੰਦੇ ਹਾਂ ਜਿੱਥੋਂ ਦਾ ਅਜੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਹੁੰਦਾ, ਤੇ ਉਹਦੇ ਨਾਲ ਕੀ ਹੁੰਦਾ, ਉਨ੍ਹਾਂ ਦਾ ਨੁਕਸਾਨ ਬਹੁਤ ਹੁੰਦਾ, ਸਵਾਦ ਬੜਾ ਲੱਗਦਾ। ਉਹ ਸਮਝ ਲੈਂਦੇ ਜਦੋਂ ਸਾਨੂੰ ਇਹ ਕਹਿ ਰਹੇ ਨੇ ਵੀ ਬੜੀ ਵੱਡੀ ਇਨ੍ਹਾਂ ਤੇ ਕਿਰਪਾ ਹੈ, ਇਹ ਤੇ ਅੱਗਾਂ ਪਹੁੰਚੇ ਹੋਏ ਨੇ, ਤੇ ਫਿਰ ਪਹੁੰਚੇ ਆ ਗੱਲ ਉਥੇ ਰਹਿ ਗਏ ਸਾਰੇ ਭੁੱਖੇ ਮੁੱਲਾਂ ਘਰੇ ਮਸੀਤ। ਇਹ ਖਿਆਲ ਰੱਖਣਾ ਬੜਾ ਜ਼ਰੂਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਕਹਿਣ ਕਹਾਵਣ ਇਹ ਕੀਰਤ ਕਰ ਲਾ, ਕਹਿੰਦੇ ਇਹ ਤਾਂ ਇੱਕ ਕੀਰਤ ਬਣ ਜਾਂਦੀ ਬੰਦੇ ਦੀ, ਇਹ ਤਾਂ ਇੱਕ ਰਿਵਾਜ ਬਣ ਜਾਂਦਾ, ਗੱਲਾਂ ਕਰਨੀਆਂ ਧਰਮ ਦੀਆਂ, ਇੱਕ ਦੂਜੇ ਦੀ ਵਡਿਆਈ ਕਰੀ ਜਾਣੀ, ਇੱਕ ਦੂਜੇ ਨੂੰ ਕਹੀ ਜਾਣਾ, ਇਹ ਤਾਂ ਕਹਿੰਦੇ ਇੱਕ ਪਖੰਡ ਬਣ ਜਾਂਦਾ। ਪਰ ਕਹਿੰਦੇ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ, ਕੋਈ ਵਿਰਲਾ ਹੈ ਜਿਹਦੇ ਉੱਤੇ ਕਹਿਣ ਤੇ ਕਰਨ, ਕਹਿਣ ਦਾ ਤੇ ਬੋਲਣ ਦਾ ਕੋਈ ਅਸਰ ਨਹੀਂ ਹੁੰਦਾ। ਵਡਿਆਈ ਹੁੰਦੀ ਤਾਂ ਵੀ ਉਸਤਰੇ ਰਹਿੰਦਾ, ਤੇ ਨਾ ਵਡਿਆਈ ਹੋਵੇ ਤੇ ਤਾਂ ਵੀ ਉਸਤਰੇ, ਉਦਣ ਬਣੇਗੀ ਗੱਲ। ਮੇਰੀ ਤੇ ਆਪਣੀ ਜ਼ਿੰਦਗੀ ਦਾ ਤਜਰਬਾ, ਮੈਂ ਤੇ ਇਹਦੇ ਉੱਤੇ ਬਹੁਤ ਸਾਰਾ ਕੰਮ ਕੀਤਾ, ਮੈਨੂੰ ਤੇ ਪਤਾ ਲੱਗਦਾ ਰਹਿੰਦਾ, ਮੈਂ ਬੜੀਆਂ ਸਟੇਜਾਂ ਤੇ ਜਾਂਦਾ, ਬੜੇ ਥਾਵਾਂ ਤੇ, ਜਿਹੜਾ ਬੰਦਾ ਮੇਰਾ ਨਾਮ ਬਹੁਤੀ ਵਾਰੀ ਲੈਂਦਾ ਉਹ ਮੈਨੂੰ ਬੜਾ ਚੰਗਾ ਲੱਗਦਾ। ਇਹਨੂੰ ਮੈਂ ਕਈ ਸਾਲ ਪਹਿਲਾਂ ਨੋਟ ਕੀਤਾ, ਤੇ ਜਿਹੜਾ ਘੱਟ ਲੈਂਦਾ ਉਦੋਂ ਥੋੜਾ ਜਿਹਾ ਚੰਗਾ ਲੱਗਦਾ, ਤੇ ਜਿਹੜਾ ਬਿਲਕੁਲ ਨਹੀਂ ਜੇ ਲੈਂਦਾ ਉਹ ਨਹੀਂ ਜੇ ਲੱਗਦਾ ਚੰਗਾ। ਇਹ ਮੇਰਾ ਰੋਗ ਹੈ, ਮੇਰੀ ਬਿਮਾਰੀ ਹਉਮੈ ਦੀ। ਪਰ ਪਹਿਲਾਂ ਮੰਨਾਂਗੇ ਤੇ ਕੰਮ ਸ਼ੁਰੂ ਹੋ ਜਾਏਗਾ, ਜੇ ਮੰਨਦੇ ਨਹੀਂ ਤੇ ਕੰਮ ਕਿੱਥੋਂ ਸ਼ੁਰੂ ਹੋਣਾ। ਇਹ ਨੇ ਰੋਗ, ਇਹਨੂੰ ਸੱਚੇ ਪਾਤਸ਼ਾਹ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਆਹ ਤੇ ਬਿਮਾਰੀਆਂ ਅੰਦਰ ਪਈਆਂ ਹੋਣ ਤੇ ਵਾਹਿਗੁਰੂ ਨਾਲ ਜੋੜ ਨਹੀਂ ਜੇ ਬਣ ਸਕਦਾ, ਜਦੋਂ ਨਿਕਲ ਜਾਣਗੀਆਂ ਉਦੋਂ ਬਖਸ਼ਾਂ ਹੋਣਗੀਆਂ। ਕਹਿੰਦੇ ਕਹਿਣ ਕਥਨ ਤੇ ਮੁਕਤਾ, ਫਿਰ ਵਡਿਆਈ ਹੋ ਜਾਏ ਤਾਂ ਵੀ ਚੰਗੀ, ਉਹਦਾ ਵੀ ਅਸਰ ਨਹੀਂ, ਪ੍ਰਭਾਵ ਨਹੀਂ ਉਹਦਾ ਪੈਂਦਾ ਕੋਈ। ਗੁਰਮੁਖ ਕੋਈ ਵਿਰਲਾ, ਗਤ ਅਵਗਤ ਕਛ ਨਦਰ ਨਾ ਆਇਆ, ਸੰਤਨ ਕੀ ਰੇ ਨਾਨਕ ਦਾਨ ਪਾਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਗਤ ਅਵਗਤ ਕਛ ਨਦਰ ਨਾ ਆਇਆ, ਕਹਿੰਦੇ ਉਹਦੀ ਅਵਸਥਾ ਤੇ ਨਾ ਅਵਸਥਾ ਕੁਝ ਪਤਾ ਨਹੀਂ ਲੱਗਦਾ, ਉਹ ਇੰਨਾ ਮਹਾਨ ਬਿਆਨ ਤੇ ਪਕੜ ਵਿਚ ਨਹੀਂ ਆ ਸਕਦਾ, ਉਹਦੀ ਗਤੀ ਨੂੰ ਲਖਿਆ ਨਹੀਂ ਜਾ ਸਕਦਾ, ਉਹਦੀ ਅਵਸਥਾ ਨੂੰ ਜਾਣਿਆ ਨਹੀਂ ਜਾ ਸਕਦਾ। ਕਹਿੰਦੇ ਇਹ ਤਾਂ ਦਾਤ ਕੇਵਲ ਸਾਧੂਆਂ ਸੰਤ ਜਨਾਂ ਦੀ ਧੂੜ ਨਾਲ ਪ੍ਰਾਪਤੀ ਹੁੰਦੀ ਏ, ਇਹ ਦਾਨ ਮਿਲਦੀਆਂ ਨੇ, ਮਿਲਦਾ ਹੈ, ਇਹ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।